ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯ ਸਿਉਂ ਰਾਤੀ ਰਲੀਆ ਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯ ਸਿਉਂ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਣ ਨਿਸਾਨੀ, ਮਨ ਤਨ ਆਰਪ ਤਾਜ ਲਾਜ ਲੁਕਾਨੀ। ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ। ਫਿਰ ਪਛੁਤਾਵੈ ਜਬ ਰਹਿਣ ਬਿਹਾਵੈ। ਕਰਮਹੀਣ ਮਨ ਮੁਖ ਦੁਖ ਪਾਵੈ, ਬਿਨਉ ਕਰੀ ਜੇ ਜਾਣਾ ਦੂਰ। ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਬਿਨਉ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸਮਾਰ ਅਥਾਹ ਅਗੰਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਗਰੀਬ ਨਵਾਜ ਸਤਿਗੁਰੂ ਦੀਨ ਦਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਸਤਸੰਗ ਜੀਓ, ਆਪ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਰਸ ਬਿਨਾਂ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਨਿਤਨੇਮ ਦੀ ਤਰ੍ਹਾਂ ਇਸ ਪਾਵਨ ਅਸਥਾਨ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਸਤਿਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਸ ਦੀ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਸੋ ਸਾਰੇ ਪਿਆਰ ਨਾਲ ਮਨ ਇਕਾਗਰ ਕਰੀਏ ਔਰ ਗੁਰੂ ਚਰਨਾਂ 'ਚ ਅਰਦਾਸ ਕਰੀਏ, ਮਾਲਕ ਸਤਿਗੁਰੂ ਜੀ ਤੁਸੀਂ ਸਾਨੂੰ ਉਪਦੇਸ਼ ਦਿੰਦੇ ਹੋ ਅਤੇ ਸਾਨੂੰ ਇਹ ਮਤ ਬਖਸ਼ੋ ਮਹਾਰਾਜ, ਸਾਡੇ 'ਤੇ ਇਹ ਦਇਆ ਕਰੋ ਕਿ ਸਾਨੂੰ ਉਹ ਉਪਦੇਸ਼ ਮੰਨਣ ਦੀ ਸਮਰੱਥਾ ਪ੍ਰਾਪਤ ਹੋਵੇ। ਆਓ ਪਿਆਰ ਨਾਲ ਸਾਰੇ ਇੱਕ ਵਾਰ ਫਤਿਹ ਬੁਲਾਓ ਔਰ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ ਉਸ ਦੀ ਵਿਚਾਰ ਆਰੰਭ ਕਰੀਏ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ।
ਔਰ ਅੱਜ ਦਾ ਜੋ ਉਪਦੇਸ਼ ਹੈ ਉਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਕੇ ਬੋਹਿਤ, ਜਿਨ੍ਹਾਂ ਨੇ ਜੀਵਾਂ ਦੇ ਕਲਿਆਣ ਹਿੱਤ, ਸੰਸਾਰ ਦੇ ਭਲੇ ਹਿੱਤ ਇਹ ਮਹਾਨ ਬਾਣੀ ਦਾ ਖਜ਼ਾਨਾ ਇਕੱਤਰ ਕੀਤਾ ਔਰ ਸਾਨੂੰ ਇਸ ਬਾਣੀ ਨਾਲ ਜੋੜਿਆ ਔਰ ਸਾਨੂੰ ਸ਼ਾਂਤੀ, ਆਨੰਦ, ਉੱਚਾ ਜੀਵਨ ਬਖਸ਼ਿਆ। ਮਹਾਰਾਜ ਜੀ ਨੇ ਸੂਹੀ ਰਾਗ ਵਿੱਚ ਗਰੀਬ ਨਿਵਾਸ ਸਤਿਗੁਰੂ ਜੀ ਦਾ ਅੱਜ ਜੋ ਉਪਦੇਸ਼ ਹੈ ਉਹਦੇ ਵਿੱਚ ਮੇਰੇ ਦਾਤਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ। ਇੱਥੇ ਮਹਾਰਾਜ ਜੀ ਨੇ ਸੁਹਾਗਣ ਦਾ ਨਾਂ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਮਹਾਰਾਜ ਜੀ ਨੇ ਕਈ ਦ੍ਰਿਸ਼ਟਾਂਤਾਂ ਰਾਹੀਂ ਸੁਹਾਗਣ ਦੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਅਸਲ ਸੁਹਾਗਣ ਹੈ ਕੌਣ ਹੈ। ਭਾਵੇਂ ਕਿ ਕਹਿਣ ਨੂੰ ਸਾਰੀਆਂ ਸੁਹਾਗਣਾਂ ਹਨ, ਕਹਿਣ ਮਾਤਰ ਹਰ ਇੱਕ ਹੀ ਕਹਿੰਦਾ ਕਿ ਮੈਂ ਉਸ ਨੂੰ ਪਾਇਆ ਹੈ, ਮੈਂ ਪਤੀ ਪਰਮਾਤਮਾ ਨੂੰ ਮਿਲਿਆ ਹੋਇਆ ਹਾਂ, ਆਓ ਜਿੰਨਾ ਮੈਂ ਜਾਣਦਾ ਹੋਰ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਸਭ ਕਹਿਤੇ ਹੈ ਪਾਇਆ, ਕਹਿਣ ਨੂੰ ਸਾਰੇ ਆਉਂਦੇ ਹਨ ਵੀ ਪ੍ਰਾਪਤੀ ਹੈ, ਪਰ ਅਸਲ 'ਚ ਉਸ ਨਿਸ਼ਾਨੀ ਤੋਂ ਪਤਾ ਲੱਗਦਾ ਹੈ ਕਿ ਸੁਹਾਗਣ ਹੈ, ਕਿ ਵਿਚਾਰੀ ਇਹਨੇ ਪਤੀ ਨੂੰ ਦੇਖਿਆ ਵੀ ਨਹੀਂ ਕਦੇ ਹੈ। ਔਰ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਹਨ ਕਿ ਦੇਖੋ ਸਾਰਿਆਂ ਹੀ ਜੀਵ ਇਸਤਰੀਆਂ ਸਾਰਿਆਂ ਹੀ ਸੋ ਉਸ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਹਨ, ਔਰ ਸਾਰਿਆਂ ਹੀ ਉਸ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਣ ਲਈ ਤੁਰਦੇ ਹਨ। ਪਰ ਕਿਸੇ 'ਤੇ ਮੇਰਾ ਗੁਰੂ ਐਸੀ ਬਖਸ਼ਿਸ਼ ਕਰਦਾ ਹੈ, ਉਹਨੂੰ ਪ੍ਰਾਪਤ ਹੋ ਜਾਂਦਾ ਪਰਮਾਤਮਾ ਜਿਹੜਾ ਹੈ, ਅਤੇ ਕੁਝ ਦਾ ਸਾਰਾ ਹੀ ਸਮਾਂ ਲੰਘ ਜਾਂਦਾ ਹੈ, ਉਹਦਾ ਮਿਲਾਪ ਨਹੀਂ ਹੁੰਦਾ ਹੈ। ਭਾਵ ਕੁਝ ਜਗਿਆਸਾ 'ਚ ਸਮਾਂ ਬੀਤਦਾ ਹੈ, ਕੁਝ ਮੱਧਮ ਸਖੀਆਂ ਹੁੰਦੀਆਂ ਹਨ, ਕੁਝ ਉੱਤਮ ਹੁੰਦੀਆਂ ਹਨ, ਕੁਝ ਕਨਿਸ਼ਟ ਦਾ ਨਾਮ ਲਿਆ ਜਾਂਦਾ ਹੈ। ਅਤੇ ਗਰੀਬ ਨਵਾਜ਼ ਜੀ ਨੇ ਬਾਣੀ ਵਿੱਚ ਸੋ ਜੋ ਬਖਸ਼ਿਸ਼ ਕੀਤੀ ਹੈ, ਸੋ ਉਹਦੇ ਵਿੱਚ ਮਹਾਰਾਜ ਜੀ ਸੁਚੱਜੀ ਕੁਚੱਜੀ ਸੁਚੱਜੀ ਗੁਣਵੰਤੀ ਇਹ ਤਿੰਨ ਸ਼ਬਦ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਦੇ ਉਚਾਰਨ ਹਨ। ਵੀ ਇੱਕ ਐਸੀ ਕੁਚੱਜੀ ਹੈ, ਉਹਦਾ ਪੱਖ ਲੈ ਕੇ ਦੱਸਿਆ ਵੀ ਉਹਦੇ 'ਚ ਕੀ ਕੁਚੱਜ ਹੈ, ਜਿਹਨੂੰ ਪਤੀ ਨੂੰ ਮਿਲਣ ਦਾ ਢੰਗ ਨਹੀਂ ਹੈ। ਇੱਕ ਹੁੰਦੀ ਜਿਹਨੂੰ ਚੱਜ ਹੈ ਉਸ ਪ੍ਰਾਪਤੀ ਦਾ, ਇੱਕ ਗੁਣਵੰਤੀ ਹੈ ਜਿਹਦੇ 'ਚ ਗੁਣ ਹਨ ਅਨੇਕਾਂ, ਉਹਨਾਂ ਗੁਣਾਂ ਕਾਰਨ ਉਸ ਨੂੰ ਪ੍ਰਾਪਤ ਕਰਦੀ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਕਿ ਕੁਚੱਜੀ ਕੀ ਹੈ, ਮਨ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸਹੁ ਰਾਵਣ ਜਾਓ ਜੀ। ਹੁਣ ਇੱਥੇ ਪੱਖ ਬਾਣੀ ਗੁਰੂ ਉਚਾਰ ਰਿਹਾ ਹੈ, ਪਰ ਉਹ ਸਾਨੂੰ ਮੁਕਾਦਬ ਹੋ ਕੇ ਮਹਾਰਾਜ ਜੀ ਆਖਦੇ ਹਨ ਕਿ ਕੁਚੱਜ ਕੀ ਹੈ ਕਿ ਮੇਰੇ 'ਚ ਅਨੇਕਾਂ ਹੀ ਦੋਸ਼ ਹਨ, ਮਨ ਕੁਚੱਜੀ ਅਮਾਵਣ ਡੋਸੜੇ। ਅਤੇ ਹੁਣ ਚਾਹੁੰਦੀ ਤਾਂ ਉਹ ਵੀ ਹੈ ਕਿ ਮੇਰਾ ਮਾਲਕ ਪਤੀ ਨਾਲ ਪਿਆਰ ਬਣੇ, ਮੇਰਾ ਪਤੀ ਦਾ ਨੇਹ ਬਣੇ, ਪਰ ਕਹਿੰਦੇ ਕਿ ਉਹਦੇ 'ਚ ਅਨੇਕਾਂ ਕੁਚੱਜ ਹਨ, ਖੋਟੇ ਢੰਗ ਹਨ, ਉਹਦੇ 'ਚ ਅਨੇਕਾਂ ਦੋਸ਼ ਹਨ। ਅਤੇ ਉਹ ਚਾਹੁੰਦੇ ਪ੍ਰਭੂ ਨੂੰ ਪ੍ਰਾਪਤ ਕਰਨਾ, ਪਰ ਕਹਿਣ ਲੱਗੇ ਉਹ 'ਚ ਦੋਸ਼ ਅਨੇਕਾਂ ਹਨ। ਅਤੇ ਉਹ ਜੀਵ ਰਸਤੀ ਆਖਦੀ ਹੈ ਕਿ ਮੈਂ ਕਿਵੇਂ ਉਸ ਪਤੀ ਪਰਮਾਤਮਾ ਨੂੰ ਮਿਲਣ ਜਾਵਾਂ, ਉਸ ਦੇ ਆਨੰਦ ਨੂੰ ਕਿਵੇਂ ਮਾਣਾਂ, ਕਿਉਂਕਿ ਉਹ ਗੁਣਾ ਕਰਕੇ ਪ੍ਰਾਪਤ ਹੁੰਦਾ ਹੈ, ਉਹ ਸ਼ੁਭ ਗੁਣਾ ਕਰਕੇ ਪ੍ਰਾਪਤ ਹੁੰਦਾ ਹੈ, ਉਹ ਬਾਹਰੀ ਸ਼ਿੰਗਾਰਾਂ ਦੇ ਨਾਲ ਰੀਝਦਾ ਨਹੀਂ ਹੈ। ਅਤੇ ਮਹਾਰਾਜ ਜੀ ਕਹਿੰਦੇ ਭਰਤਾ ਕਹੇ ਸੁਮਾਨੀ ਹੈ, ਇਹ ਸ਼ਿੰਗਾਰ ਬਣਾਏ ਰਹੇ, ਬਾਹਰੋਂ ਅਨੇਕਾਂ ਸ਼ਿੰਗਾਰ ਬਣਾਏ ਹਨ, ਪਰ ਜੇ ਪਤੀ ਕੁਝ ਆਖਦਾ ਹੈ ਤਾਂ ਉਹਦੀ ਗੱਲ ਮੰਨਣੀ ਨਹੀਂ ਹੈ। ਜੋ ਹੁਕਮ ਕਰਦਾ ਹੈ ਮਾਲਕ, ਅਨੇਕਾਂ ਜੀਵ ਸਾਧਨਾ ਰੂਪੀ ਸ਼ਿੰਗਾਰ ਕਰਦਾ ਹੈ, ਜਲ ਧਾਰੇ ਕਰਦਾ ਹੈ, ਇਸ਼ਨਾਨ ਕਰਦਾ ਹੈ, ਪੁੰਨ ਦਾਨ ਕਰਦਾ ਹੈ, ਅਤੇ ਸਾਨੂੰ ਇਉਂ ਨਜ਼ਰ ਆਉਂਦਾ ਕਿ ਬੰਦਾ ਬੜਾ ਗੁਰਮੁਖ ਹੈ। ਪਰ ਜਦੋਂ ਉਸ ਦੇ ਮੰਨਣ ਦੀ ਗੱਲ ਆਏ ਵੀ ਗੁਰਮੁਖ ਤੂੰ ਸਿੱਖੀ 'ਚ ਵੀ ਆ ਜਾ, ਕਹਿੰਦਾ ਮੇਰੇ ਕੋਲ ਇਹ ਕੰਮ ਤਾਂ ਹੋ ਸਕਦੇ ਹਨ ਪਰ ਮੈਂ ਸਿੱਖੀ 'ਚ ਨਹੀਂ ਆ ਸਕਦਾ। ਅਤੇ ਮਹਾਰਾਜ ਜੀ ਕਹਿਣ ਲੱਗੇ ਦੇਖੋ ਅਨੇਕਾਂ ਸਾਧਨਾ ਦੇ ਸ਼ਿੰਗਾਰ ਤਾਂ ਕੀਤੇ ਹਨ ਪਰ ਬਾਹਰੀ ਸ਼ਿੰਗਾਰ ਹਨ, ਪਰ ਅੰਦਰੋਂ ਉਹ ਗੁਣਾਂ ਦਾ ਸ਼ਿੰਗਾਰ ਨਹੀਂ ਹੈ, ਉਹਦੇ ਮੰਨਣ ਦਾ ਸ਼ਿੰਗਾਰ ਨਹੀਂ ਹੈ। ਭਰਤਾ ਕਹੇ ਸੁਮਾਨੀ ਹੈ, ਇਹੋ ਸ਼ਿੰਗਾਰ ਬਣਾਏ ਰੀ। ਅਤੇ ਮਹਾਰਾਜ ਜੀ ਕਹਿਣ ਲੱਗੇ ਪਤੀ ਜੋ ਉਪਦੇਸ਼ ਕਰਦਾ ਹੈ ਕਹਿੰਦਾ ਹੈ, ਹੁਣ ਇਹਦੀ ਉਦਾਹਰਣ ਇਹਦੇ ਵਿੱਚ ਹੀ ਮਹਾਰਾਜ ਨੇ ਦਿੱਤੀ ਸ਼ਬਦ ਵਿੱਚ, ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸਹਿ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸੌ ਲਾਇਆ ਚਿੱਤ ਜੀਓ। ਉਹ ਕਹਿਣ ਲੱਗੇ ਸੋਨਾ ਵੀ ਆ ਗਿਆ ਬੀਬੀ ਦੇ ਕੋਲ, ਬਾਹਰੀ ਦ੍ਰਿਸ਼ਟਾਂਤ ਹੈ। ਇੱਕ ਬੀਬੀ ਅਨੇਕਾਂ ਸੋਨੇ ਦੇ ਗਹਿਣੇ ਪਾਈ ਫਿਰਦੀ ਹੈ, ਅਨੇਕਾਂ ਚਾਂਦੀ ਦੇ ਸ਼ਿੰਗਾਰ ਹਨ, ਅਨੇਕਾਂ ਮੋਤੀਆਂ ਦੀਆਂ ਮਾਲਾਂ ਹਨ, ਕਈ ਤਰ੍ਹਾਂ ਦੇ ਸ਼ਿੰਗਾਰ ਹਾਰ ਸ਼ਿੰਗਾਰ ਹਨ। ਅਤੇ ਉਹ ਉਹਨਾਂ ਨੂੰ ਬੜਾ ਬੜਾ ਸਾਂਭ ਕੇ ਰੱਖਦੀ ਹੈ ਬੀਬੀ। ਕਈ ਤਰ੍ਹਾਂ ਦੀਆਂ ਚੈਨੀਆਂ, ਵਾਲੀਆਂ, ਅੰਗੂਠੀਆਂ, ਅਨੇਕਾਂ ਨੂੰ ਉਹ ਸਾਂਭ ਸਾਂਭ ਕੇ ਜਿੰਦਿਆਂ ਦੇ ਅੰਦਰ ਰੱਖਦੀ ਹੈ। ਉਹਨੂੰ ਇੱਕ ਭੈਣ ਪੁੱਛਦੀ ਹੈ ਵੀ ਇਹ ਸਮਾਨ ਇੰਨਾ ਕਿਵੇਂ ਤੂੰ ਧਿਆਨ ਨਾਲ ਅੰਦਰ ਜਿੰਦਿਆਂ 'ਚ ਰੱਖ ਰਹੀ ਹੈ। ਉਹ ਕਹਿੰਦੀ ਕਿ ਮੇਰੇ ਪਤੀ ਨੇ ਬਣਾ ਕੇ ਦਿੱਤਾ ਹੈ, ਮੇਰੇ ਪਤੀ ਨੇ ਸ਼ਿੰਗਾਰ ਦਿੱਤੇ ਹਨ। ਹੁਣ ਪਤੀ ਬਾਹਰੋਂ ਆਇਆ ਹੈ ਔਰ ਉਹ ਆਣ ਕੇ ਉਸ ਭੈਣ ਨੂੰ ਆਉਂਦਾ ਹੈ, ਭਾਗਾਂ ਵਾਈ ਇਹ ਪਾਣੀ ਲਿਆ ਕੰਮ ਧੋਇਆ। ਉਹ ਆਖਦੀ ਕਿ ਪਾਣੀ ਤੈਨੂੰ ਨਜ਼ਰ ਨਹੀਂ ਆਉਂਦਾ, ਪੀਲਾ ਜਾ ਕੇ ਵੇਖੋ ਸ਼ਿੰਗਾਰ ਸਾਰੇ ਮਿਲੇ ਹਨ, ਵੀ ਉਹ ਟੂਟੀ ਨਹੀਂ ਨਜ਼ਰ ਆਉਂਦੀ, ਮੈਂ ਵਿਹਲੀ ਬੈਠੀ ਹਾਂ। ਇੱਕ ਦ੍ਰਿਸ਼ਟਾਂਤ ਹੈ ਅਤੇ ਮਹਾਰਾਜ ਜੀ ਕਹਿੰਦੇ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀ। ਹੁਣ ਵਸਤੂਆਂ ਤਾਂ ਪਤੀ ਦੀਆਂ ਕਹਿ ਰਹੀ ਹੈ, ਪਰ ਉਹਨਾਂ ਵਸਤੂਆਂ ਨਾਲ ਤਾਂ ਨੇਹ ਹੈ ਪਰ ਪਤੀ ਨਾਲ ਕੋਈ ਨੇਹ ਮਾਤਰ ਨਹੀਂ ਹੈ। ਜਿਹੜਾ ਉਹਨੇ ਸ਼ਿੰਗਾਰ ਹਾਰ ਦਿੱਤਾ ਹੈ ਉਹਦੇ ਨਾਲ ਪਿਆਰ ਤਾਂ ਹੈ, ਪਤੀ ਨਾਲ ਕੋਈ ਪ੍ਰੇਮ ਭਾਵ ਨਹੀਂ ਹੈ। ਔਰ ਜਿੰਨੇ ਸਾਨੂੰ ਸੁੱਖ ਸਾਧਨ ਪਰਮਾਤਮਾ ਪਤੀ ਨੇ ਦਿੱਤੇ ਹਨ, ਦਾਤ ਪਿਆਰੀ ਵਿਸਰੇ ਆਦਾ ਤਾਰਾ। ਅਤੇ ਮਹਾਰਾਜ ਜੀ ਕਹਿੰਦੇ ਦਾਤਾਂ ਤਾਂ ਮਾਲਕ ਹੀ ਦੇ ਰਿਹਾ ਹੈ ਪਰ ਦਤਾਰਾ ਭੁੱਲ ਗਿਆ ਹੈ, ਦਾਤ ਉਹਦੀ ਹੈ। ਕਿਸੇ ਨੂੰ ਪੁੱਛ ਲਓ ਤੈਨੂੰ ਤੇਰੇ ਕੋਲ ਕਿਹੜੀ ਕਿਹੜੀ ਵਸਤੂ, ਆਖੂਗਾ ਮੇਰੇ 'ਤੇ ਗੁਰੂ ਦੀ ਬੜੀ ਰਹਿਮਤ ਹੈ, ਮੇਰੀ ਪਰਮਾਤਮਾ ਨੇ ਬੜੀ ਦਇਆ ਕੀਤੀ ਹੈ, ਇਹ ਸਾਰੀ ਦਾਤ ਉਸ ਮਾਲਕ ਦੀ ਹੈ। ਪਰ ਜਦੋਂ ਉਸ ਦੇ ਹੁਕਮ ਮੰਨਣ ਦੀ ਗੱਲ ਆਉਂਦੀ ਹੈ ਉਦੋਂ ਜੀਵ ਖਿਸਕ ਜਾਂਦਾ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ ਇਸ ਤਰ੍ਹਾਂ ਅਨੇਕਾਂ ਦੋਸ਼ਾਂ ਰਾਹੀਂ ਉਸਨੂੰ ਮਿਲਿਆ ਨਹੀਂ ਜਾ ਸਕਦਾ ਹੈ, ਸ਼ੁਭ ਗੁਣਾਂ ਦਾ ਹਾਰ ਬਣਾ ਕੇ ਗਲੇ 'ਚ ਪਹਿਨਣ ਨਾਲ ਪ੍ਰਭੂ ਪਰਮਾਤਮਾ ਰੀਝਦਾ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ, ਅਸਲ 'ਚ ਕਹਿਣ ਲੱਗੇ ਧਨ ਸੁਹਾਗਣ ਜੋ ਪ੍ਰਭੂ ਪਛਾਣੇ, ਭਾਵ ਉਹ ਧਨਤਾ ਯੋਗ ਸੁਹਾਗਣ ਹੈ। ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚਮੁਖ ਉਜਲਾ ਖਸਮੇ ਮਾਹੇ ਸਮਾਏ। ਅਤੇ ਮਹਾਰਾਜ ਜੀ ਕਹਿੰਦੇ ਸੁਹਾਗਣ ਦਾ ਕਿੱਦੀ ਕੀ ਨਿਸ਼ਾਨੀ ਹੈ, ਉਹਦੇ ਅੰਦਰ ਸੱਚ ਹੈ, ਅੰਦਰ ਨਾਮ ਹੈ, ਸੱਚਾ ਪਰਮਾਤਮਾ ਵਸਿਆ ਹੋਇਆ ਹੈ, ਉਹਦਾ ਮੁੱਖ ਉਜਲਾ ਹੈ। ਉਜਲ ਦਾ ਭਾਵ ਇਹ ਨਹੀਂ ਕਿ ਉਹਦੇ 'ਤੇ ਬੜੇ ਹਾਰ ਸ਼ਿੰਗਾਰ ਰੰਗ ਰੁੰਗ ਲਾਏ ਆ, ਬੜਾ ਚਮਕਦਾ ਹੈ, ਵੀ ਉਹਨੂੰ ਕੋਈ ਨਮੋਸ਼ੀ ਨਹੀਂ ਹੈ, ਕੋਈ ਮਥਾਜੀ ਨਹੀਂ ਹੈ, ਕਿਸੇ ਦੀ ਅਧੀਨਗੀ ਨਹੀਂ ਹੈ, ਉਹ ਚੜ੍ਹਦੀ ਕਲਾ 'ਚ ਹੈ। ਉਹ ਕਿਸੇ ਗੱਲੋਂ ਨਿਰਾਸ਼ ਹੋ ਕੇ ਸਿਰ ਝੁਕਾਉਣ ਵਾਲਾ ਨਹੀਂ। ਅਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ 'ਚ ਸਮਾਇਆ ਰਹਿਣ ਵਾਲਾ ਹੈ। ਅਸਲ 'ਚ ਉਹਨੂੰ ਸੁਹਾਗਣ ਦਾ ਨਾਂ ਦਿੱਤਾ ਹੈ, ਜੋ ਪ੍ਰਭੂ ਨੂੰ ਪ੍ਰਾਪਤ ਹੋ ਗਈਆਂ ਹਨ। ਮਾਣ ਤਾਣ ਅਹੰ ਬੁੱਧ ਹਤੀਰੀ, ਨਾਨਕ ਸਾਹ ਸੁਹਾਗ ਵਤੀਰੀ। ਅਤੇ ਮਹਾਰਾਜ ਜੀ ਕਹਿੰਦੇ ਜਿਹਨੇ ਆਪਣਾ ਮਾਣ ਤਾਣ ਤਿਆਗ ਦਿੱਤਾ ਹੈ, ਜਿਹਨੇ ਆਪਣਾ ਮਾਣ ਲਾਹ ਦਿੱਤਾ ਹੈ, ਜਿਹਨੇ ਆਪਣੇ ਸਰੀਰ ਦਾ ਬਲ ਵੀ ਤਿਆਗਤਾ ਵੀ ਮਾਲਕ ਇਹ ਤੇਰਾ ਦਿੱਤਾ ਹੋਇਆ ਹੈ, ਅਤੇ ਹੰਕਾਰ ਵੀ ਤਿਆਗ ਦਿੱਤਾ ਹੈ, ਅਸਲ 'ਚ ਉਹ ਸੁਹਾਗਵਤੀ ਹੈ, ਉਹ ਸੁਹਾਗਣ ਹੈ। ਅਤੇ ਉਹਨੂੰ ਮਹਾਰਾਜ ਜੀ ਕਹਿਣ ਲੱਗੇ ਜੋ ਪ੍ਰਭੂ ਪਛਾਣੈ, ਜੋ ਆਪਣੇ ਪ੍ਰਭੂ ਨੂੰ ਪਹਿਚਾਣਦੀ ਹੈ। ਹੁਣ ਵੇਖੋ ਪ੍ਰਭੂ ਪਤੀ ਪ੍ਰਭੂ ਨੂੰ ਪਹਿਚਾਣਦੀ ਹੈ। ਹੁਣ ਪਤੀ ਸਾਹਮਣੇ ਆਇਆ ਹੋਵੇ ਅਤੇ ਬੀਬੀ ਆਖੇ ਮੇਰਾ ਪਤੀ ਨਹੀਂ, ਮੈਨੂੰ ਪਹਿਚਾਣ ਨਹੀਂ ਆਈ ਇਸ ਦੀ, ਇਹਦਾ ਭਾਵ ਫਿਰ ਪਤੀ ਨਹੀਂ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਕਹਿਣ ਲੱਗੇ ਤੁਸੀਂ ਆਪਣੇ ਪਤੀ ਪਰਮਾਤਮਾ ਦੀ ਪਹਿਚਾਣ ਕਦੋਂ ਆਉਂਦੀ, ਜਦੋਂ ਉਹਦੇ ਨਾਲ ਸਾਂਝ ਪਾ ਲਈਏ, ਫਿਰ ਹੀ ਪਹਿਚਾਣ ਆਏਗੀ ਨਾ। ਸਾਨੂੰ ਕੋਈ ਮਿੱਤਰ ਪਿਆਰਾ ਮਿਲਦਾ ਹੈ, ਉਹ ਸਾਡੇ ਨਾਲ ਇੰਟਰੋਡਕਸ਼ਨ ਕਰਦਾ ਹੈ ਕਿ ਤੁਹਾਨੂੰ ਮੈਂ ਜਾਣਦਾ ਹਾਂ, ਅਤੇ ਅਸੀਂ ਕਿੰਨਾ ਚਿਰ ਵੇਖਦੇ ਰਹਿੰਦੇ ਹਾਂ ਵੀ ਮੈਂ ਤੈਨੂੰ ਜਾਣਿਆ ਨਹੀਂ ਹੈ, ਕਿਤੇ ਦੇਖਿਆ ਜ਼ਰੂਰ ਹੈ। ਉਹ ਫਿਰ ਕਈ ਗੱਲਾਂ ਦੀ ਨਾਲ ਸਾਂਝ ਕਰਾਉਂਦਾ ਹੈ, ਅਤੇ ਜਦੋਂ 2-4-5 ਵਾਰਾਂ ਮਿਲਦਾ ਹੈ ਫਿਰ ਸਾਨੂੰ ਪੱਕੀ ਉਹਦੀ ਪਹਿਚਾਣ ਹੋ ਜਾਂਦੀ ਹੈ ਕਿਉਂ ਕਿਸੇ ਗੱਲ ਤੋਂ। ਅਤੇ ਜੇ ਉਹਦੀ ਸਾਡੇ ਨਾਲ ਗੁਣਾਂ ਦੀ ਸਾਂਝ ਨਹੀਂ ਬਣਦੀ ਫਿਰ ਪਹਿਚਾਣ ਕੋਈ ਨਹੀਂ ਹੈ। ਜੇ ਸਾਡੇ ਨਾਲ ਉਹਦਾ ਮਤ ਨਹੀਂ ਰਲਦਾ ਹੈ, ਸਾਡੀ ਵਿਚਾਰ ਨਹੀਂ ਰਲਦੀ ਹੈ। ਵੇਖੋ ਜੇ ਪ੍ਰਭੂ ਪਰਮਾਤਮਾ ਨਾਲ ਸਾਨੂੰ ਕੋਈ ਇੱਛਾ ਹੀ ਨਹੀਂ ਮਿਲਦੀ ਹੈ, ਜਦੋਂ ਗੁਰੂ ਨਾਲ ਕੋਈ ਨੇਹ ਹੀ ਨਹੀਂ ਰੱਖਦੇ ਹਾਂ, ਤਾਂ ਉਹਦੀ ਪਹਿਚਾਣ ਕਿਵੇਂ ਕਰਾਂਗੇ। ਪਹਿਚਾਣ ਤਾਂ ਆਏਗੀ ਉਹਦੇ ਗੁਣਾਂ ਨੂੰ ਹਿਰਦੇ 'ਚ ਵਸਾਵਾਂਗੇ। ਅਤੇ ਮਹਾਰਾਜ ਜੀ ਕਹਿਣ ਲੱਗੇ, ਅਸਲ 'ਚ ਉਹ ਜੀਵ ਸੁਹਾਗ ਰੂਪ ਹਨ, ਉਹ ਪਰਮਾਤਮਾ ਦੇ ਪਿਆਰੇ ਹਨ, ਜਿਹੜੇ ਪ੍ਰਭੂ ਨੂੰ ਪਹਿਚਾਣ ਲੈਂਦੇ ਹੈ, ਉਹਦੇ ਨਾਲ ਸਾਂਝ ਪਾ ਲੈਂਦੇ। ਸਾਂਝ ਕਰੀਜੈ ਗੁਣੇ ਕੇਰੀ ਸੋਡ ਅਵਗਣ ਚੱਲੀਏ, ਉਹ ਗੁਣਾਂ ਦੀ ਸਾਂਝ ਬਣਾ ਲੈਂਦੇ ਹਨ ਔਰ ਔਗੁਣਾਂ ਨੂੰ ਤਿਆਗ ਦਿੰਦੇ ਹਨ, ਅਤੇ ਇੰਨੀ ਕੁ ਸਾਂਝ ਬਣਾ ਲੈਂਦੇ ਹਨ। ਅਤੇ ਮਹਾਰਾਜ ਜੀ ਕਹਿੰਦੇ ਉਹ ਵੀ ਹੋਰ ਕਿਸੇ ਨੂੰ ਉਹ ਜਾਣਦੇ ਨਹੀਂ ਹਨ। ਕਹੋ ਨਾਨਜਨ ਪ੍ਰਿਓ ਪਰਮੇਸ਼ੁਰ ਕਰ ਜਾਂਦੇ ਹਾਂ, ਧੰਨ ਸਤੀ ਦਰਗਹਿ ਪਰਵਾਨੇ। ਅਤੇ ਮਹਾਰਾਜ ਜੀ ਕਹਿੰਦੇ ਪਤੀ ਨਾਲ ਇੰਨਾ ਕੁ ਪਿਆਰ ਬਣ ਗਿਆ ਹੈ, ਪਤੀ ਨਾਲ ਇੰਨੀ ਕੁ ਸਾਂਝ ਬਣ ਗਈ ਹੈ, ਇੰਨਾ ਇਹ ਹੈ ਬਿਨ ਪੁਰਖ ਨਾ ਜਾਣੀ ਸਾਚੇ ਗੁਰ ਕੇ ਹੇਤ ਪਿਆਰ। ਹੁਣ ਪਤੀ ਕਿੰਨਾ ਕੁ ਨੇਹ ਹੈ, ਕਹਿਣ ਲੱਗੇ ਉਹ ਬੀਬੀ ਨੂੰ ਹੋਰ ਪੁਰਖ ਹੀ ਨਜ਼ਰ ਨਹੀਂ ਆਉਂਦੇ ਪਤੀ ਦੇ ਬਰਾਬਰ। ਵੀ ਐਵੇਂ ਨਾਰਾਂ ਜੀਆਂ ਜੀ, ਇੱਕ ਆ ਪੁਰਖ ਸਬਾਈ ਨਾਰ, ਵੀ ਪੁਰਖ ਤਾਂ ਇੱਕੋ ਹੀ ਹੈ ਮੇਰਾ ਪਤੀ, ਬਾਕੀ ਤਾਂ ਨਾਰਾਂ ਜੀਆਂ ਹਨ। ਉਹ ਬਿਨਾਂ ਆਪਣੇ ਪਤੀ ਤੋਂ ਹੋਰਨਾਂ ਨੂੰ ਮਨੁੱਖ ਹੀ ਨਹੀਂ ਜਾਣਦੀ ਹੈ। ਕਹਿਣ ਲੱਗੇ ਜਿਹੜਾ ਜੀਵ ਪਰਮਾਤਮਾ ਪਤੀ ਪਰਮਾਤਮਾ ਨੂੰ ਜਾਣ ਲੈਂਦਾ ਹੈ, ਉਹਦੀ ਦ੍ਰਿਸ਼ਟੀ 'ਚ ਫਿਰ ਪ੍ਰਭੂ ਮਾਲਕ ਹੀ ਰਹਿ ਜਾਂਦਾ ਹੈ, ਬਾਕੀ ਤਾਂ ਐਵੇਂ ਉਹਦੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ ਉਹ ਧੰਤਾ ਯੋਗ ਹੈ ਸੁਹਾਗਣ, ਜੋ ਆਪਣੇ ਪਤੀ ਪਰਮਾਤਮਾ ਨੂੰ ਪਹਿਚਾਣ ਲੈਂਦੀ ਹੈ।
ਮਾਨੈ ਹੁਕਮ ਤਜੈ ਅਬ ਮਾਨੈ,
ਅਤੇ ਪਹਿਚਾਣਿਆ ਕਿਵੇਂ ਜਾਣਿਆ, ਕਹਿਣ ਲੱਗੇ ਉਹਦਾ ਹੁਕਮ ਮੰਨਦੀ ਹੈ। ਮਾਨੈ ਹੁਕਮ ਤਜੈ ਅਭਿਮਾਨੈ, ਅਤੇ ਮਹਾਰਾਜ ਜੀ ਕਹਿੰਦੇ ਆਪਣਾ ਅਭਿਮਾਨ ਛੱਡ ਦਿੱਤਾ ਜਾਂਦਾ ਹੈ, ਆਪਣੀ ਹਉਮੈ ਤਿਆਗ ਦਿੱਤੀ ਹੈ, ਫਿਰ ਹੀ ਮੰਨਿਆ ਜਾ ਸਕਦਾ ਹੈ ਨਾ। ਤੋ ਗੁਰੂ ਦੀ ਗੱਲ ਤਾਂ ਹੀ ਮੰਨੀ ਜਾ ਸਕਦੀ ਜੇ ਆਪਾਂ ਤਿਆਗਾਂਗੇ, ਤਾਂ ਆਪਣੀ ਮਤ ਛੱਡਾਂਗੇ ਤਾਂ। ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ। ਹੁਣ ਗੁਰੂ ਚਰਨਾਂ 'ਚ ਸੀਸ ਵੀ ਝੁਕਾਉਂਦੇ ਹਾਂ, ਗੁਰੂ ਚਰਨਾਂ 'ਚ ਮੱਥਾ ਵੀ ਟੇਕਦੇ ਹਾਂ, ਸੰਗਤ ਵੀ ਕਰਦੇ ਹਾਂ, ਪਰ ਜਦੋਂ ਬਾਹਰ ਜਾਂਦੇ ਹਾਂ ਤਾਂ ਫਿਰ ਆਪਣੀ ਮਤ ਸ਼ੁਰੂ ਹੋ ਜਾਂਦੀ ਹੈ। ਉਹ ਮਤ ਅਸੀਂ ਗੁਰੂ ਦੀ ਛੱਡ ਕੇ ਬਾਹਰ ਆ ਜਾਂਦੇ ਹਾਂ, ਕੋਈ ਕਰਮ ਐਸਾ ਕਰ ਰਹੇ ਹਾਂ ਅਤੇ ਅਸੀਂ ਕਹਿ ਦਿੰਦੇ ਹਾਂ ਪਹਿਚਾਣ ਕੀ ਹੈ, ਗੁਰੂ ਨਾਲ ਸਾਂਝ ਤਾਂ ਪਾਏ ਨਹੀਂ, ਦੇਖੋ ਜੀ ਇਹ ਲੋਕਾਚਾਰੀ ਰੀਤੀ ਹੈ, ਇਹ ਲੋਕਾਂ ਦਾ ਨੱਕ ਮੂਝ ਰੱਖਣਾ ਪੈਂਦਾ ਹੈ, ਇਹ ਦੁਨੀਆ ਨਾ ਕਿਤੇ ਰੁੱਸ ਜਾਏ, ਇਹਦਾ ਭਾਵ ਵੀ ਮਤ ਬਾਹਰ ਆਪਣੀ ਵਰਤ ਲਈ। ਅਤੇ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਹੁਕਮ ਨੂੰ ਮੰਨ ਲੈਂਦੇ ਹਨ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਔਰ ਆਪਣਾ ਅਭਿਮਾਨ ਤਿਆਗ ਦਿੰਦੇ ਹਨ, ਆਪਣੀ ਹਉਮੈ ਤਿਆਗ ਦਿੰਦੇ ਹਨ। ਮਾਣ ਤਾਣ ਅਹੰ ਬੁੱਧ ਹਤੀਰੀ, ਨਾਨਕ ਸਾ ਸੁਹਾਗ ਵਤੀਰੀ, ਉਹ ਅਸਲ ਸੁਹਾਗਣਾ ਹਨ, ਉਹ ਪ੍ਰਭੂ ਨੂੰ ਮਿਲੇ ਹੋਏ ਹਨ।
ਪ੍ਰਿਉ ਸਿਉ ਰਾਤੀ ਰਲੀਆ ਮਾਨੈ,
ਅਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਆਪਣੇ ਪਤੀ ਪਰਮਾਤਮਾ ਨਾਲ ਰੱਤੀ ਹੁੰਦੀ ਰਲੇ ਹੋਏ, ਭਾ ਮਿਕਸ ਜਿਵੇਂ ਹੋ ਜਾਈਏ, ਰੱਤੀ ਜਾਣਾ ਰੰਗੇ ਜਾਣਾ, ਉਹਦੇ ਨਾਲ ਮਿਲਾਪ ਹੋ ਜਾਣਾ, ਇੱਕ ਮਿਕ ਹੋ ਜਾਣਾ, ਉਹ ਫਿਰ ਉਹਦੇ ਖੁਸ਼ੀਆਂ ਆਨੰਦ ਨੂੰ ਮਾਣਦੇ ਹਨ, ਆਤਮਕ ਆਨੰਦ ਨੂੰ ਰਲੀਆਂ ਮਾਨੈ, ਭਾਵਕ ਖੁਸ਼ੀਆਂ ਆਨੰਦ ਆਤਮਕ ਆਨੰਦ ਉਹ ਮਾਣਦੇ ਹਨ। ਹੁਣ ਇਹ ਆਨੰਦ ਅੰਦਰ ਦਾ ਹੈ, ਇਹ ਕੋਈ ਪੁੱਛੇ ਕਿਸੇ ਨੂੰ ਵੀ ਤੈਨੂੰ ਗੁਰੂ ਨੂੰ ਮਿਲ ਕੇ ਕੀ ਆਨੰਦ ਆਇਆ ਹੈ, ਇੱਕ ਪਖੰਡੀ ਦਾ ਚੇਲਾ ਜਿਹੜਾ ਹੈ ਇੱਕ ਮਾਂ ਨੂੰ ਪੁੱਛਦਾ ਹੈ, ਉਹ ਤਰਨ ਤਾਰਨ ਸਾਹਿਬ ਆਏ, ਉਹ ਰੋ ਪਈ, ਕਈ ਐਸੇ ਹਨ ਕਿ ਦਿਲ ਦਿਖਾਉਣ ਵਾਲੇ ਹਨ। ਉਹ ਕਹਿੰਦੇ ਮਾਂ ਤੂੰ ਗੁਰੂ ਅਰਜਨ ਦੇਵ ਕੋ ਆਉਂਦੀ ਹੈ, ਤੈਨੂੰ ਮਾਲਕ ਨੇ ਕੀ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ। ਹੁਣ ਮਾਂ ਤਾਂ ਭਾਵਨਾ ਵਾਲੀ ਹੈ, ਸ਼ਰਧਾ ਵਾਲੀ ਹੈ, ਕਿਉਂਕਿ ਉਹ ਕਿਸੇ ਪਖੰਡੀ ਦਾ ਚੇਲਾ ਹੈ, ਵੀ ਆ ਮੇਰੇ ਨਾਲ ਚੱਲ, ਤੈਨੂੰ ਨੂਰ ਦੇ ਦਰਸ਼ਨ ਹੋ ਜਾਣਗੇ, ਤੈਨੂੰ ਫਲਾਣਾ ਨਜ਼ਰ ਆ ਜਾਏਗਾ, ਤੈਨੂੰ ਹੱਥਾਂ 'ਚੋਂ ਰੱਬ ਨਜ਼ਰ ਆ ਜਾਏਗਾ। ਉਹ ਮੈਨੂੰ ਰੋ ਕੇ ਦੱਸ ਰਹੀ ਸੀ, ਮੈਂ ਕਿਹਾ ਮਾਤਾ ਵੀ ਦਿੱਤਾ ਕੀ ਨਹੀਂ, ਅਸਲ ਸਾਰਾ ਕੁਝ ਤਾਂ ਗੁਰੂ ਦਾ ਹੀ ਹੈ, ਹੋਰ ਕਿਹੜਾ ਦੇਣ ਵਾਲਾ ਹੈ, ਦੰਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਤੂੰ ਉਸ ਗਰੀਬ ਨੂੰ ਪੁੱਛਦੀ ਵੀ ਇਹ ਜਿਹੜੇ ਦਰ 'ਤੇ ਬੈਠੇ, ਧਰਤੀ ਹੀ ਗੁਰੂ ਅਰਜਨ ਦੇਵ ਜੀ ਦੀ ਹੈ, ਧੁਰ ਕਿਤੇ ਹੋਰ ਕਿਤੇ ਚਲਿਆ ਜਾ। ਕੋਈ ਆਖੇ ਗੁਰੂ ਰਾਮਦਾਸ ਦੀ ਨਗਰੀ 'ਚ ਬਹਿ ਕੇ ਆਓ ਮੇਰੇ ਕੋਲ, ਮੈਂ ਤੁਹਾਨੂੰ ਕੁਝ ਦੇ ਦਿਆਂਗਾ। ਉਹਨਾਂ ਗਰੀਬਾਂ ਨੂੰ ਪੁੱਛਿਓ ਵੀ ਇਹ ਗੁਰੂ ਰਾਮਦਾਸ ਦੀ ਨਗਰੀ ਹੈ, ਇਹ ਤਾਂ ਉਹਨਾਂ ਵਸਾਈ ਹੈ, ਜੇ ਦਾਤਾ ਹੈ ਤਾਂ ਕੇਵਲ ਗੁਰੂ ਰਾਮਦਾਸ ਹੈ, ਹੋਰ ਤਾਂ ਭਿਖਾਰੀ ਸਾਰੇ ਹਨ। ਔਰ ਮਹਾਰਾਜ ਜੀ ਕਹਿਣ ਲੱਗੇ ਬਾਕੀ ਤਾਂ ਭਿਖਾਰੀਆਂ ਦੇ ਨਿਆਈ ਹਨ, ਅਤੇ ਜਿਹੜੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਹਨ ਉਹ ਗੁਰੂ ਤੋਂ ਦੂਰ ਜਾਣ ਵਾਲੇ ਹਨ, ਅਤੇ ਜਿਹੜੇ ਪਤੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ ਉਹਦੇ ਆਨੰਦ ਨੂੰ ਮਾਣਦੇ ਹਨ, ਉਹਦੀਆਂ ਖੁਸ਼ੀਆਂ ਆਨੰਦ ਭੋਗਦੇ ਹਨ, ਉਹਨਾਂ ਦੀ ਦ੍ਰਿਸ਼ਟੀ 'ਚ ਕੋਈ ਦੁੱਖ ਆ ਜਾਏ ਸੁੱਖ ਆ ਜਾਏ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਵੇਖੋ ਜਿਹੜੇ ਉਹਦੇ ਆਨੰਦ ਵਿੱਚ ਲੀਨ ਹਨ, ਜਿਹੜੇ ਉਹਦੀ ਸਿੱਖੀ 'ਚ ਲੀਨ ਹੋ ਜਾਂਦੇ ਹਨ, ਉਹ ਫਿਰ ਉਹ ਮਹਾਨ ਯੋਧੇ ਉਹ ਫਾਂਸੀ 'ਤੇ ਖਲੋਤੇ ਹੋਏ ਜਕਾਰੇ ਛੱਡ ਰਹੇ ਹਨ। ਭਾਈ ਸੁੱਖਾ ਸਿੰਘ ਜਿੰਦਾ ਜਿਹੜੇ ਸ਼ਹੀਦ ਹੋਏ ਔਰ ਉਹ ਰੱਸਿਆਂ ਨੂੰ ਕਹਿਣ ਲੱਗੇ ਇਹਨਾਂ ਦੇ ਨਕਾਬ ਪਾ ਦਿੱਤੇ ਜਾਣ, ਉਹ ਕਹਿੰਦੇ ਰਹਿਣ ਦਿਓ ਨਕਾਬਾਂ ਦੀ, ਅਸੀਂ ਉਹ ਨਹੀਂ ਹਾਂ ਦੁਨੀਆ ਦੇ ਲੋਕਾਂ ਵਾਂਗ, ਅਸੀਂ ਕਲਗੀਆਂ ਧਰ ਦੇ ਸਪੂਤ ਹਾਂ, ਅਸੀਂ ਇਹਨਾਂ ਫਾਂਸੀਆਂ ਤੋਂ ਡਰਨ ਵਾਲੇ ਨਹੀਂ। ਵੇਖੋ ਭਾਈ ਸਤਵੰਤ ਸਿੰਘ ਉਹਨਾਂ ਨੂੰ ਫਾਂਸੀ 'ਤੇ ਲਟਕਾਇਆ ਜਾਣਾ ਹੈ, ਉਹਨਾਂ ਨੇ ਪਿਤਾ ਨੂੰ ਬੁਲਾਇਆ ਪਾਸ, ਜਿਹੜੇ ਉਸ ਨਾਲ ਰੰਗੇ ਗਏ ਹੈ, ਜਿਹੜੇ ਗੁਰੂ ਰਾਮਦਾਸ ਦੇ ਦਰ 'ਚ ਚੁੱਕ ਜਾਂਦੇ ਹਨ, ਉਹਨਾਂ ਦੇ ਪਿਤਾ ਨੇ ਇਹ ਗੱਲ ਸੁਣਾਈ ਅਤੇ ਕਹਿਣ ਲੱਗੇ ਮੁਲਾਕਾਤ 'ਤੇ ਬੁਲਾਇਆ ਗਿਆ। ਔਰ ਬੁਲਾਉਣ 'ਤੇ ਆਖਿਆ ਪਿਤਾ ਜੀ ਤੁਸੀਂ ਕੀ ਕਰਨਾ ਹੈ? ਕਹਿਣ ਲੱਗੇ ਦਸ ਪੁੱਤਰਾ ਮੈਂ ਕੀ ਕਰ ਸਕਦਾ ਹਾਂ? ਕਹਿਣ ਲੱਗੇ ਜਦੋਂ ਮੇਰੇ ਗੱਲ 'ਚ ਫੰਦਾ ਪੈ ਜੇ ਪੰਜ ਜਕਾਰੇ ਛੱਡਣੇ ਹਨ। ਔਰ ਪਿਤਾ ਦੇ ਅੱਖਾਂ 'ਚੋਂ ਜਲ ਵਹਿ ਤੁਰਿਆ, ਵੇਖੋ ਕਿਹਦਾ ਪੁੱਤਰ ਹੈ ਜਿਹੜਾ ਫਾਂਸੀ 'ਤੇ ਲਟਕਾਇਆ ਜਾਏ, ਪਿਤਾ ਜਿਹੜਾ ਉਹ ਖੁਸ਼ੀ ਨਾਲ ਜਕਾਰੇ ਛੱਡੇ। ਉਹ ਕਹਿਣ ਲੱਗੇ ਪੁੱਤਰਾ ਤੂੰ ਫਾਂਸੀ 'ਤੇ ਆਖਦਾ, ਮੈਂ ਪਤਾ ਨਹੀਂ ਕਿਵੇਂ ਬਾਹਰ ਜਾਵਾਂਗਾ। ਤੂੰ ਜਿਹੜੇ ਉਹਦੇ 'ਚ ਤਦਾਕਾਰ ਹੋ ਜਾਂਦੇ ਹਨ, ਉਹ ਕਹਿੰਦੇ ਇਹ ਤਾਂ ਸਰੀਰ ਤੋਂ ਆਵਣ ਜਾਣਾ ਹੈ, ਇਹ ਤਾਂ ਆਉਣ ਜਾਣ ਵਾਲਾ ਹੈ। ਔਰ ਭਾਈ ਸਾਹਿਬਾਜ ਸਿੰਘ ਸਬੇਸ ਸਿੰਘ ਇਸੇ ਤਰ੍ਹਾਂ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ 18ਵੀਂ ਸਦੀ 'ਚ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ ਹੈ। ਉਹ ਕਹਿਣ ਲੱਗੇ ਵਾਰ ਵਾਰ ਚੜ੍ਹਾਏ ਜਾਓ, ਅਸੀਂ ਇਸ ਸਿੱਖੀ ਨੂੰ ਤਿਆਗਣ ਲਈ ਤਿਆਰ ਨਹੀਂ। ਔਰ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਆਪਣੇ ਪਤੀ ਪਰਮਾਤਮਾ ਨਾਲ ਰੰਗੇ ਜਾਂਦੇ ਹਨ ਉਹਦੇ ਆਨੰਦ ਨੂੰ ਮਾਣਦੇ ਹਨ।
ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ।
ਹੁਣ ਵੇਖੋ ਇੱਕ ਜਗਿਆਸੂ ਜਿਹੜਾ ਹੈ, ਇੱਕ ਜਗਿਆਸਾ ਭਾਵ ਲੈ ਕੇ ਆਉਂਦਾ ਹੈ, ਉਸ ਮਿਲੇ ਹੋਏ ਮਹਾਤਮਾ ਨੂੰ ਪੁੱਛਦਾ ਹੈ ਜਿਹੜਾ ਉਹਨੂੰ ਮਿਲ ਗਿਆ ਹੈ, ਵੀ ਤੂੰ ਇਹਦੇ ਇਸ ਆਨੰਦ ਨੂੰ ਕਿਵੇਂ ਮਾਣਿਆ, ਤੇਰਾ ਕਿਵੇਂ ਗੁਰੂ ਨਾਲ ਪਿਆਰ ਬਣ ਗਿਆ, ਤੇਰਾ ਪਤੀ ਦਾ ਕਿਵੇਂ ਨੇਹ ਬਣ ਗਿਆ। ਸੁਣ ਸਖੀਏ, ਇੱਥੇ ਇੱਕ ਇਸਤਰੀ ਲਿੰਗ 'ਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇੱਕ ਮੱਧਮ ਸਖੀ ਜਿਹੜੀ ਹੈ ਨਾ, ਉਹ ਉੱਤਮ ਸਖੀ ਨੂੰ ਪੁੱਛਦੀ ਹੈ ਵੀ ਤੇਰੇ ਪਤੀ ਨਾਲ ਇੰਨਾ ਨੇਹ ਕਿਵੇਂ ਹੈ, ਤੂੰ ਪਤੀ ਪਰਮਾਤਮਾ ਨੂੰ ਕਿਵੇਂ ਮਿਲੀ ਹੈ। ਅਤੇ ਹੁਣ ਉੱਤਰ ਦਿੰਦੀ ਹਨ ਉੱਤਮ ਮਹਾਤਮਾ ਜਿਹੜਾ ਹੈ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਕਹਿਣ ਲੱਗੀ ਹੇ ਜਗਿਆਸੂ ਰੂਪ ਮੇਰੀ ਸਹੇਲੀਏ, ਐ ਮੇਰੇ ਮਹਾਤਮਾ ਮੇਰੇ ਮਿੱਤਰ ਗੁਰਸਿੱਖ, ਉਸ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਮੈਂ ਦੱਸਦੀ ਹਾਂ।
ਮਨ ਤਨ ਆਰਪ ਤਜ ਲਾਜ ਲੁਕਾਨੀ।
ਕਹਿਣ ਲੱਗੇ ਨਿਸ਼ਾਨੀ ਕੀ ਹੈ ਮਿਲਣ ਦੀ, ਕਿ ਬਹੁਤਾ ਜ਼ਿਆਦਾ ਕੋਈ ਧਨ ਦੇ ਦਈਏ, ਕੋਈ ਹਾਰ ਸ਼ਿੰਗਾਰ ਲਾ ਕੇ ਪਤੀ ਨਾਲ ਪਿਆਰ ਪਾਇਆ ਜਾਂਦਾ ਹੈ, ਜਾਂ ਕੋਈ ਐਸਾ ਤਰੀਕਾ ਹੈ? ਉਹ ਕਹਿਣ ਲੱਗੇ ਐਸਾ ਕੋਈ ਤਰੀਕਾ ਨਹੀਂ ਹੈ। ਕਹਿਣ ਲੱਗੇ ਮਨ ਤਨ ਅਰਪ ਤਜ ਲਾਜ ਲੋਕਾਨੀ। ਕਹਿੰਦੇ ਜਿਹੜਾ ਮਨ ਤਨ ਹੈ ਅਰਪਣਾ ਪੈਂਦਾ ਹੈ ਪਰਮਾਤਮਾ ਪਤੀ ਨੂੰ, ਔਰ ਦੁਨੀਆ ਦੀ ਲਾਜ ਕਨੌਟ ਛੱਡਣੀ ਪੈਂਦੀ ਹੈ। ਪਰ ਦੂਜੀਆਂ ਦੀ ਮਥਾਜੀ ਵੀ ਸੰਸਾਰ ਕੀ ਆਖੇਗਾ ਜਾਂ ਸੰਸਾਰ ਮੇਰਾ ਵਿਰੋਧ ਕਰੇਗਾ। ਕਹਿਣ ਲੱਗੇ ਦੁਨੀਆ ਦੀਆਂ ਜਿਹੜੀਆਂ ਕਾਨ ਕਨੌਡਾਂ ਤਿਆਗ ਕੇ ਔਰ ਆਪਣਾ ਮਨ ਤਨ ਪ੍ਰਭੂ ਨੂੰ ਅਰਪ ਕੇ, ਅਤੇ ਕਹਿਣ ਲੱਗੇ ਫਿਰ ਉਹਨੂੰ ਮਿਲਿਆ ਜਾ ਸਕਦਾ ਹੈ। ਤੋ ਮਹਾਰਾਜ ਜੀ ਕਹਿਣ ਲੱਗੇ ਵੇਖੋ ਮਾਨ ਤਾਣ ਅਹੰ ਬੁੱਧ ਹਤੀਰੀ, ਇਹ ਸ਼ਬਦ ਹੈ ਮਾਲਕ ਦਾ। ਅਤੇ ਕਹਿਣ ਲੱਗੇ ਇਹਦੇ ਢੰਗ ਦੇ ਨਾਲ ਤੂੰ ਹੰਕਾਰ ਨੂੰ ਤਿਆਗ ਕੇ ਆਪਣਾ ਮਨ ਤਨ ਕੀ ਅਰਪਣਾ ਹੈ, ਮਨ ਦੀ ਜਿਹੜੀ ਸਾਡੀ ਗਿਆਨ ਹੈ, ਮਨ ਦਾ ਜਿਹੜੀ ਮਨਮਤ ਹੈ, ਇਹ ਤਿਆਗਣੀ ਪੈਂਦੀ ਹੈ। ਤਨ ਦਾ ਜਿਹੜਾ ਤਾਣ ਹੈ ਵੀ ਮੈਂ ਬੜਾ ਸੁੰਦਰ ਹਾਂ, ਮੇਰੇ 'ਚ ਬਲ ਬੜਾ, ਇਹ ਤਿਆਗਣਾ ਪੈਂਦਾ ਹੈ। ਉਹ ਦੁਨੀਆ ਦੀ ਲਾਜ ਕਨੌਰ ਤਿਆਗਣੀ ਪੈਂਦੀ ਹੈ, ਸਮਾਜ ਕੀ ਆਖੇਗਾ, ਦੁਨੀਆ ਕੀ ਆਖੇਗੀ। ਕਈ ਇਸ ਢੰਗ ਨਾਲ ਹੀ ਗੁਰੂ ਦੇ ਦਰ 'ਤੇ ਨਹੀਂ ਆਉਂਦੇ ਵੀ ਮੈਂ ਇੰਨਾ ਚਿਰ ਗੁਰੂ ਨੂੰ ਸੀ ਝੁਕਾਇਆ, ਕੋਈ ਕੀ ਵੇਖਦਾ ਹੋਏਗਾ ਵੀ ਕਿਵੇਂ ਮੱਥਾ ਟੇਕ ਰਿਹਾ ਹੈ, ਇਹ ਕਿਵੇਂ ਸੇਵਾ ਕਰ ਰਿਹਾ ਹੈ। ਅਤੇ ਮਹਾਰਾਜ ਜੀ ਕਹਿੰਦੇ ਬਿਲਕੁਲ ਸਾਰਾ ਕੁਝ ਭੁਲਾ ਕੇ ਕਾਨ ਕਨੌੜ ਮਨ ਧਨ ਗੁਰੂ ਨੂੰ ਸੌਂਪ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਫਿਰ ਉਹਦੀ ਪ੍ਰਾਪਤੀ ਹੈ, ਫਿਰ ਉਹ ਪਰਮਾਤਮਾ ਮਿਲਦਾ ਹੈ। ਅਤੇ ਤਾਂ ਹੀ ਮਾਲਕ ਕਹਿੰਦੇ ਹਨ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ। ਇੱਥੇ ਸਿਰ ਰੱਖ ਕੇ ਵੀ ਆਉਣ ਦਾ ਇਹ ਰਸਤਾ ਹੈ, ਅਤੇ ਇਹ ਵੀ ਹੈ ਕਿ ਤੁਸੀਂ ਆਪਣਾ ਹਉਮੈ ਦਾ ਸੀਸ ਲਾ ਕੇ ਹੰਕਾਰ ਛੱਡ ਕੇ ਮੇਰੇ ਦਰ 'ਤੇ ਆ ਜੇ ਮੈਨੂੰ ਮਿਲਣਾ ਹੈ। ਅਤੇ ਕਿਤੇ ਗੁਰੂ ਜੀ ਨੇ ਨਹੀਂ ਆਖਿਆ ਵੀ ਤੂੰ ਫਲਾਣੇ ਨਹੀਂ ਜਾਣਾ, ਮੇਰਾ ਸਿੱਖ ਬਣ ਜਾ। ਉਹ ਕਹਿਣ ਲੱਗੇ ਤੂੰ ਜੇ ਮੇਰੇ ਦਰ 'ਤੇ ਆਉਣਾ ਹੈ ਤਾਂ ਆਹ ਕੰਡੀਸ਼ਨਾਂ ਹਨ, ਆਹ ਢੰਗ ਹੈ। ਜੇ ਤੇਰੀ ਕੋਈ ਇੱਛਾ ਕਿ ਹੋਰ ਬੰਨੇ ਜਾਣਾ ਹੈ ਫਿਰ ਤੂੰ ਮੇਰਾ ਸਿੱਖ ਨਹੀਂ ਬਣ ਸਕਦਾ ਹੈ, ਫਿਰ ਤਾਂ ਸਾਰਾ ਕੁਝ ਤਿਆਗਣਾ ਪੈਂਦਾ ਹੈ। ਭਾਈ ਮੰਝ ਹੈ ਔਰ ਗੁਰੂ ਚਰਨਾਂ 'ਚ ਆਉਂਦਾ ਹੈ ਜਦੋਂ ਅੰਕਰ ਜਾਗਿਆ, ਪੂਰਬ ਕਰਮ ਅੰਕਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬਹਿਰਾਗੀ, ਮਿੱਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਹੁਣ ਭਾਈ ਮਨ ਜਿਹੜਾ ਹੈ ਉਹ ਇੱਕ ਚੌਧਰੀ ਹੈ, ਅਨੇਕਾਂ ਲੋਕ ਉਹਨਾਂ ਨੂੰ ਸੀ ਝੁਕਾਉਂਦੇ ਹਨ, ਉਹ ਕਿਸੇ ਸੁਲਤਾਨ ਦਾ ਪੁਜਾਰੀ ਹੈ। ਦੇਖੋ ਜਿਹੜੇ ਬੰਦੇ ਨੂੰ ਮੱਥੇ ਟਿਕਾਉਣ ਦੀ ਆਦਤ ਪੈ ਜੇ, 500-700 ਬੰਦਾ ਆਏ ਦਵਾਏ, ਉਹ ਚੇਲੇ ਹੀ ਨਹੀਂ ਉਹਨੂੰ ਜਾਣ ਦਿੰਦੇ ਗੁਰੂ ਵੱਲ ਵੀ ਹੁਣ ਕਿੱਧਰ ਜਾਏਗਾ ਆ ਸਾਡੇ ਵੱਲ, ਕਿਉਂਕਿ ਉੱਥੋਂ ਉਹਨਾਂ ਦਾ ਲਾਲਚ ਪੂਰਾ ਹੋ ਰਿਹਾ ਹੈ, ਉੱਥੋਂ ਉਹਨਾਂ ਦੇ ਸਾਧਨ ਪੂਰੇ ਹੋ ਰਹੇ ਹਨ। ਔਰ ਕਦੀ ਜਦੋਂ ਸਮਾਂ ਬਣ ਜਾਂਦਾ ਫਿਰ ਚੇਲੇ ਹੀ ਕਈ ਵਾਰ ਉਹਦਾ ਹੀ ਕੰਮ ਕਰ ਦਿੰਦੇ ਹਨ। ਰਾਮ ਰਾਏ ਗੁਰੂ ਦੇ ਵਿਰੋਧ 'ਚ ਗਿਆ, ਪਰ ਜਦੋਂ ਸਮਾਂ ਆਇਆ ਚੇਲਿਆਂ ਨੇ ਜਿਉਂਦਿਆਂ ਸਾੜ ਦਿੱਤਾ ਹੈ। ਜਿਹੜੇ ਚੇਲੇ ਮੰਨਣ ਵਾਲੇ ਉਹ ਹੀ ਅੱਗ ਲਾ ਬਹਿੰਦੇ ਹਨ। ਔਰ ਭਾਈ ਮਨ ਜਿਹੜਾ ਹੈ ਉਹ ਗੁਰੂ ਚਰਨਾਂ 'ਚ ਆਉਂਦਾ ਹੈ, ਅਤੇ ਗਰੀਬ ਨਿਵਾਜ ਕਹਿੰਦੇ ਭਾਈ ਮੰਜ ਤੈਨੂੰ ਇਹ ਲਾਜ ਕਨੌਰ ਛੱਡਣੀ ਪਏਗੀ, ਇੱਥੇ ਤਾਂ ਸੇਵਾ ਕਰਨੀ ਪੈਂਦੀ ਹੈ, ਇੱਥੇ ਆਪਾਂ ਮਾਰਨਾ ਪੈਂਦਾ ਹੈ, ਤੈਨੂੰ ਆਹ ਕਬਰਾਂ ਕੁਬਰਾਂ ਤਿਆਗਣੀਆਂ ਪੈਣਗੀਆਂ। ਉਹ ਕਹਿਣ ਲੱਗਾ ਦਾਤਾ ਜੋ ਕਹੋਗੇ ਮੈਂ ਕਰ ਦਿਆਂਗਾ। ਕਹਿਣ ਲੱਗੇ ਇਹ ਵੀ ਵੇਖ ਲਾ ਸਮਾਂ ਆਏਗਾ ਤੈਨੂੰ ਗਰੀਬੀ ਵੀ ਝੱਲਣੀ ਪੈ ਸਕਦੀ ਹੈ, ਲੋਕਾਂ ਦੇ ਤਾਨੇ ਮੀਣੇ ਝੱਲਣੇ ਪੈ ਸਕਦੇ ਹਨ। ਇੱਥੇ ਗੁਰੂ ਨੇ ਕੋਈ ਐਸਾ ਕੁਝ ਨਹੀਂ ਦਿਖਾਇਆ ਵੀ ਤੂੰ ਆਹ ਬਣ ਜਾ, ਪਰ ਪਹਿਲਾਂ ਤਿਆਗਦੇ ਹਨ, ਪਹਿਲਾਂ ਦੱਸਦੇ ਹਨ ਵੀ ਐਂ ਗੁਰਮੁਖਾ ਤੂੰ ਸਿੱਖੀ 'ਚ ਆਉਣਾ ਤਾਂ ਸੀਸ ਵੀ ਦੇਣਾ ਪੈ ਸਕਦਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ। ਅਤੇ ਜਿਹੜੇ ਗੁਰੂ ਦੇ ਉਲਟ ਚੱਲਣ ਵਾਲੇ ਸਿਧਾਂਤ ਜੋ ਕਹਿਣਗੇ ਵੀ ਆਹ ਉਹ ਤੁਹਾਨੂੰ ਰਾਤੋ ਰਾਤ ਤੁਹਾਡੇ ਮਹਿਲ ਪੈ ਜਾਣਗੇ, ਉਹ ਨਹੀਂ ਆਉਂਦੇ ਵੀ ਤੁਹਾਨੂੰ ਆਹ ਹੋ ਜਾਏਗਾ, ਕੌਣ ਜਾਂਦਾ ਫਿਰ ਉਹਨਾਂ ਕੋਲ। ਔਰ ਹਰ ਗੱਲ ਚੱਲਣ ਲਈ ਤਿਆਰ ਹਨ, ਗੁਰੂ ਚਰਨਾਂ 'ਚ ਆਉਂਦੇ ਹਨ। ਵੇਖੋ ਲੋਕਾਂ ਨੇ ਉਹਦਾ ਨਾਲ ਸਾਂਝ ਬੇਟੀ ਰੋਟੀ ਦੀ ਤਿਆਗ ਦਿੱਤੀ, ਅੱਜ ਤੋਂ ਅਸੀਂ ਮੰਝ ਨੂੰ ਛੱਡਿਆ, ਗਰੀਬੀ ਆ ਗਈ, ਘਰ ਦਾ ਘਾਟ ਘਾਟ ਨਾ ਰਿਹਾ, ਕਿਸੇ ਨੇ ਮਿਲਵਰਤਨ ਤਿਆਗ ਦਿੱਤਾ। ਉਹ ਕਹਿੰਦਾ ਮੈਨੂੰ ਪਰਵਾਹ ਕਿਸੇ ਨੇ, ਮੈਨੂੰ ਗੁਰੂ ਚਾਹੀਦਾ ਹੈ, ਸਾਰੀ ਦੁਨੀਆ ਭਾਵੇਂ ਤਿਆਗ ਜਾਵੇ। ਅਤੇ ਫਿਰ ਉਹ ਗੁਰੂ ਚਰਨਾਂ 'ਚ ਆ ਕੇ ਭਾਂਡੇ ਮਾਂਜਦਾ ਹੈ, ਭਾਈ ਮੰਝ ਲੰਗਰ 'ਚੋਂ ਪ੍ਰਸ਼ਾਦਾ ਛਕਦਾ ਹੈ, ਇਹ ਵੀ ਤਿਆਗ ਕਰਵਾ ਦਿੱਤਾ। ਭਾਈ ਮੰਝ ਤੂੰ ਓਨੀ ਸੇਵਾ ਕਰਦਾ ਓਨਾ ਪ੍ਰਸ਼ਾਦਾ ਛਕ ਲੈਂਦਾ, ਫਿਰ ਜੂਠ ਖਾਣੀ ਸ਼ੁਰੂ ਕਰ ਦਿੱਤੀ, ਫਿਰ ਇਹ ਵੀ ਤਿਆਗ ਕਰਵਾਇਆ। ਫਿਰ ਕਹਿਣ ਲੱਗੇ ਭਾਈ ਮੰਝ ਇਹ ਵੀ ਤੂੰ ਇਹ ਜੀਵ ਜੰਤੂਆਂ ਦਾ ਖਾਜ ਹੈ ਕਿਉਂਕਿ ਪਰਖ ਹੈ, ਫਿਰ ਲੱਕੜਾਂ ਵੱਢ ਕੇ ਲਿਆ ਕੇ ਲੰਗਰ 'ਚ ਪਾਉਣੀਆਂ, ਕੁਝ ਲੱਕੜਾਂ ਵੇਚ ਕੇ ਗੁਜ਼ਾਰਾ ਕਰਨਾ। ਆਖਰ ਐਸਾ ਸਮਾਂ ਆਇਆ ਲੱਕੜਾਂ ਸਮੇਤ ਖੂਹ 'ਚ ਡਿੱਗ ਪਏ। ਇੱਥੇ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਤਰਨ ਤਾਰਨ ਸਾਹਿਬ ਨੂੰ ਜਾਓ, ਭਾਈ ਮੰਝ ਦਾ ਖੂਹ ਹੈ, ਅਤੇ ਜਦੋਂ ਗੁਰੂ ਦੀ ਬਖਸ਼ਿਸ਼ ਕਰਨ ਦਾ ਵੇਲਾ ਆਉਂਦਾ ਹੈ ਪਹਿਲਾਂ ਗੁਰੂ ਪਰਖਦਾ ਹੈ, ਸਵਾਲ ਪਾਉਂਦਾ ਹੈ, ਸਿੱਖ ਪਰਚੇ 'ਚੋਂ ਪਾਸ ਹੋਏ ਫਿਰ ਗੁਰੂ ਐਡੀ ਕੁ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਖੂਹ ਦੇ ਕਿਨਾਰੇ 'ਤੇ ਬਿਨਾਂ ਜੋੜੇ ਤੋਂ ਭੱਜ ਕੇ ਗੁਰੂ ਅਰਜਨ ਦੇਵ ਜੀ ਗਏ ਹਨ, ਰੱਸੇ ਕਹਿੰਦੇ ਲਿਆਓ, ਕਹਿੰਦੇ ਆਓ ਸਾਡਾ ਪਿਆਰਾ ਖੂਹ 'ਚ ਡਿੱਗਾ ਹੈ। ਔਰ ਭਾਈ ਮੰਝ ਬਾਹਰ ਆ ਜਾ। ਕਹਿਣ ਲੱਗੇ ਮਹਾਰਾਜ ਪਹਿਲਾਂ ਲੱਕੜਾਂ ਬਾਹਰ ਲੈ ਜਾਓ। ਬਾਹਰ ਕੱਢਿਆ ਔਰ ਗਾਨਾ ਲੈ ਲਿਆ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰ। ਵੇਖੋ ਆਪਾਂ ਤਿਆਗਿਆ, ਹਉ ਤਿਆਗੀ, ਤਾਣ ਤਿਆਗਿਆ, ਦੁਨੀਆ ਦੀ ਕਾਨ ਕੌੜ ਤਿਆਗੀ ਔਰ ਸੰਸਾਰ ਦਾ ਬੋਹਿਥ ਬਣ ਗਏ। ਔਰ ਸਿੱਖੀ ਦਾ ਭਾਈ ਮੰਝ ਬਣ ਕੇ ਮਸ਼ਹੂਰ ਹੋਏ। ਅੱਜ ਅਸੀਂ ਉਹਨਾਂ ਦੀ ਉਦਾਹਰਣ ਲੈਂਦੇ ਹਾਂ, ਸਾਖੀ ਲੈਂਦੇ ਹਾਂ। ਔਰ ਮਹਾਰਾਜ ਜੀ ਕਹਿੰਦੇ ਤੂੰ ਆਪਣਾ ਮਾਣ ਤਾਣ ਤਿਆਗ ਦੇ, ਐਂ ਸਖੀਏ ਤੂੰ ਹਉਮੇ ਤਿਆਗ ਦੇ, ਫਿਰ ਤੇਰਾ ਪਤੀ ਸਾਹਮਣੇ ਹੈ, ਉਹ ਤਾਂ ਦੂਰ ਨਹੀਂ ਹੈ, ਉਹ ਤਾਂ ਪਰਮਾਤਮਾ ਮਿਲ ਜਾਏਗਾ ਤੈਨੂੰ।
ਰਹਾਉ ਸਖੀ ਸਹੇਲੀ ਕਉ ਸਮਝਾਵੈ।
ਅਤੇ ਵਿਸਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ ਦੇਖੋ ਸਖੀ ਸਹੇਲੀ ਕਉ ਸਮਝਾਵੈ। ਹੁਣ ਉਹ ਸਖੀ ਹੈ ਨਾ ਆਪਣੀ ਸਹੇਲੀ ਨੂੰ, ਆਪਣੀ ਜਿਹੜੀ ਸਾਥਣ ਹੈ ਜਗਿਆਸੂ ਹੈ, ਦੋ ਹਨ, ਇੱਕ ਮਿਲਿਆ ਹੋਇਆ ਹੈ ਗੁਰਮੁਖ, ਇੱਕ ਜਿਹੜਾ ਮਿਲਾਪ ਲਿਆ ਆ ਉਹਨੂੰ ਢੰਗ ਦੱਸਦਾ ਹੈ। ਜਿਹੜਾ ਸਕੂਲ 'ਚ ਬੱਚਾ ਦਾਖਲ ਹੋਏ, ਜਿਹੜਾ ਕੋਈ ਮੋਨੀਟਰ ਹੁੰਦਾ ਵੀ ਉਹਨੂੰ ਉਸ ਕਲਾਸ ਦੇ ਢੰਗ ਸਿਖਾਉਂਦਾ ਹੈ ਕਿ ਇਸ ਤਰ੍ਹਾਂ ਟੀਚਰ ਨਾਲ ਵਰਤਾਅ ਕਰਨਾ, ਇਸ ਤਰ੍ਹਾਂ ਪੜ੍ਹਨਾ ਹੈ। ਜਦੋਂ ਤੁਸੀਂ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਹਨ ਜਾਂ ਕਿਸੇ ਉਸਤਾਦ ਕੋਲ ਜਾਂਦੇ ਹਨ, ਉੱਥੋਂ ਦੇ ਨਿਯਮ ਸਿਖਾਏ ਜਾਂਦੇ ਹਨ ਵੀ ਕਿਵੇਂ ਸੱਤ 'ਚ ਰਹਿਣਾ ਹੈ। ਜੇ ਕਿਤੇ ਉਸਤਾਦ ਹੋ ਸਕਦਾ ਅਸੀਂ ਸਹੀ ਹੁੰਦੇ ਹਾਂ ਵੀ ਓਕੇ, ਤਾਂ ਵੀ ਸੱਤ ਕਹੀ ਜਾਓ ਆਪਣੇ ਪਿਆਰੇ ਵਾਲੇ ਨੂੰ, ਇਹ ਹੈ ਉਹਦੇ ਸੱਤ 'ਚ ਚੱਲਣਾ। ਔਰ ਮਹਾਰਾਜ ਜੀ ਕਹਿੰਦੇ ਸਖੀ ਸਹੇਲੀ ਕਉ ਸਮਝਾਵੈ, ਔਰ ਸਹੇਲੀ ਜਿਹੜੀ ਹੈ ਆਪਣੀ ਸਾਥਣ ਸਖੀ ਨੂੰ ਸਮਝਾਉਂਦੀ ਹੈ। ਇੱਕ ਜਗਿਆਸੂ ਨੂੰ, ਇੱਕ ਮਿਲੇ ਹੋਏ ਮਹਾਤਮਾ ਜਿਨ੍ਹਾਂ ਨੇ ਉਹਨੂੰ ਪ੍ਰਾਪਤ ਕਰ ਲਿਆ ਹੈ, ਉਹ ਸੋਝੀ ਦਿੰਦੇ ਹਨ।
ਸੋਈ ਕਮਾਵੈ ਜੋ ਪ੍ਰਭ ਭਾਵੈ।
ਉਹ ਕਹਿਣ ਲੱਗੇ ਮੈਨੂੰ ਦੱਸ ਜਲਦੀ ਕਿਵੇਂ ਮਾਰਗ ਮਿਲਦਾ ਹੈ, ਕਿਵੇਂ ਪ੍ਰਭੂ ਮਿਲਦਾ ਹੈ, ਕਿਵੇਂ ਪਤੀ ਪਰਮਾਤਮਾ ਮਿਲਦਾ ਹੈ। ਉਹ ਕਹਿਣ ਲੱਗੇ ਸੋਈ ਕਮਾਵੈ ਜੋ ਪ੍ਰਭ ਭਾਵੈ। ਕਹਿਣ ਲੱਗੇ ਕੰਮ ਉਹ ਕਰੋ ਜਿਹੜਾ ਪ੍ਰਭੂ ਨੂੰ ਚੰਗਾ ਲੱਗੇ, ਜੋ ਉਹਨੂੰ ਭਾ ਜਾਵੇ। ਐਸਾ ਕਰਮ ਨਾ ਕਰੋ ਅਤੇ ਜਿਹੜਾ ਮੇਰੇ ਮਾਲਕ ਨੂੰ ਚੰਗਾ ਨਾ ਲੱਗੇ, ਗੁਰੂ ਨੂੰ ਚੰਗਾ ਨਾ ਲੱਗੇ। ਐਸਾ ਕਰਮ ਕਰਕੇ ਫਿਰ ਆਖੇ ਜੀ ਕੀ ਕਰੀਏ, ਲੋਕਾਂ ਕਰਵਾ ਦਿੱਤਾ ਹੈ ਜੀ, ਐਂ ਹੋ ਗਿਆ। ਕਹਿਣ ਲੱਗੇ ਉਹ ਗੱਲ ਜਿਹੜੀ ਵੀ ਕਰਨੀ ਹੈ, ਜਿਹੜਾ ਕਰਮ ਕਰਨਾ ਹੈ, ਗੁਰੂ ਤੋਂ ਪੁੱਛ ਕੇ ਕਰਨਾ ਕਰ। ਸੋਈ ਕਮਾਵੈ ਜੋ ਪ੍ਰਭ ਭਾਵੈ, ਜੋ ਪ੍ਰਭੂ ਨੂੰ ਭਾ ਜਾਂਦਾ ਹੈ, ਜਿਹੜਾ ਚੰਗਾ ਲੱਗਦਾ ਕਰਮ ਹੈ, ਕਹਿਣ ਲੱਗੇ ਉਹ ਕਰਮ ਕਮਾਉਣਾ ਕਰ।
ਸਾ ਸੁਹਾਗਣ ਅੰਕ ਸਮਾਵੈ।
ਤੇ ਜਦੋਂ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿਓਗੇ, ਜਦੋਂ ਉਹਦੇ ਹੁਕਮ 'ਚ ਤੁਰੋਗੇ, ਉਹਦੇ ਹੁਕਮ 'ਚ ਕਾਰ ਕਰੋਗੇ, ਫਿਰ ਕਹਿਣ ਲੱਗੇ ਸਾ ਸੁਹਾਗਣ ਅੰਕ ਸਮਾਵੈ, ਫਿਰ ਤੂੰ ਵੀ ਸੁਹਾਗਣ ਬਣ ਜਾਏਗੀ। ਔਰ ਪਤੀ ਪਰਮਾਤਮਾ ਅੰਕ ਹੁੰਦਾ ਸਰੂਪ, ਉਹਦੇ ਵਿੱਚ ਤੂੰ ਅਭੇਦ ਹੋ ਜਾਏਗੀ, ਮਿਲ ਜਾਏਗੀ, ਤੇਰਾ ਤੇਰੇ ਪਤੀ ਨਾਲ ਫਰਕ ਨਹੀਂ ਰਹਿ ਜਾਏਗਾ। ਹਰ ਹਰ ਜਨ ਦੁਇ ਏਕ ਹੈ ਬਿਬ ਵਿਚਾਰ ਕਛ ਨਾਹਿ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹਿ। ਫਿਰ ਇਸ ਤਰ੍ਹਾਂ ਤੇਰਾ ਅਭੇਦਤਾ ਆ ਜਾਏਗੀ, ਇਸ ਤਰ੍ਹਾਂ ਸਮਾ ਜਾਏਗੀ। ਕਹਿਣ ਲੱਗੇ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ, ਔਰ ਉਹ ਲਹਿਰ ਜਲ ਤੋਂ ਲਹਿਦਾ ਨਹੀਂ ਹੈ, ਹਵਾ ਦੇ ਕਾਰਨ ਬਾਹਰ ਲਹਿਰ ਉੱਚੀ ਉੱਠਦੀ ਹੈ, ਅਤੇ ਜਦੋਂ ਹਵਾ ਸ਼ਾਂਤ ਹੁੰਦੀ ਹੈ ਅਤੇ ਉਹ ਲਹਿਰ ਜਿਹੜੀ ਪਾਣੀ ਦਾ ਰੂਪ ਹੋ ਜਾਂਦੀ ਹੈ। ਕਹਿਣ ਲੱਗੇ ਜਦੋਂ ਤੱਕ ਤੇਰੇ ਅੰਦਰ ਵਾਸ਼ਨਾ ਦੀਆਂ ਲਹਿਰਾਂ ਉੱਠਦੀਆਂ ਹਨ ਅਤੇ ਜੀਵ ਸਮਝਦਾ ਮੈਂ ਤਾਂ ਜੀਵ ਹਾਂ, ਮੈਂ ਤਾਂ ਪਰਮਾਤਮਾ ਤੋਂ ਵੱਖਰਾ ਹਾਂ, ਜਦੋਂ ਤੇਰੇ ਅੰਦਰੋਂ ਵਾਸ਼ਨਾ ਦੀਆਂ ਹਵਾਵਾਂ ਬੰਦ ਹੋ ਗਈਆਂ, ਤੈਨੂੰ ਸੋਝੀ ਆ ਜਾਏਗੀ, ਤੂੰ ਗੁਰਮਤ ਨਾਲ ਤੁਰੇਗਾ ਵੀ ਮੈਂ ਤਾਂ ਅਸਲ 'ਚ ਉਹਦਾ ਹੀ ਰੂਪ ਸੀ, ਅਸਲ ਤਾਂ ਮੇਰਾ ਗੁਰੂ ਮੇਰੇ ਤਾਂ ਸਾਹਮਣੇ ਸੀ, ਸਾਮਰਥ ਸੀ, ਮੈਂ ਉਹਦੇ ਤੋਂ ਵੱਖਰਾ ਨਹੀਂ ਸੀ। ਅਤੇ ਕਹਿਣ ਲੱਗੇ ਉਹ ਸੁਹਾਗਣ ਜਿਹੜੀ ਹੈ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਵੇਖੋ ਗੁਰੂ ਨੇ ਭਾਈ ਬਿਧੀ ਚੰਦ ਨੂੰ ਗਾਨਾ ਲਾ ਲਿਆ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਵੱਖਰੇ ਨਹੀਂ ਨਾ ਹੋਏ ਫਿਰ। ਔਰ ਕਹਿਣ ਲੱਗੇ ਭਾਈ ਬਿਧੀ ਚੰਦ ਇੱਕੋ ਸਿੱਖ ਨੂੰ ਆਖਿਆ ਹੈ ਗੁਰੂ ਹਰਗੋਬਿੰਦ ਸਾਹਿਬ, ਤੂੰ ਮੇਰਾ ਦਿਲ ਹੈ। ਭਾਈ ਬਿਧੀ ਚੰਦ ਤੂੰ ਅਸਲ 'ਚ ਮੇਰਾ ਹਿਰਦਾ ਹੈ, ਅਤੇ ਦਿਲ ਦਾ ਕਿ ਇੱਕੋ ਹੀ ਸਾਡੀ ਧੜਕਣ ਹੈ, ਕਿਉਂਕਿ ਉਹਨਾਂ ਆਪਣਾ ਸਾਰਾ ਕੁਝ ਗੁਰੂ ਨੂੰ ਸੌਂਪ ਦਿੱਤਾ ਹੈ, ਉਹਨਾਂ ਦੇ ਹੁਕਮ ਨੂੰ ਮੰਨਿਆ ਹੈ। ਔਰ ਪੰਜਾਂ ਪਿਆਰਿਆਂ ਨੂੰ ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਹੈ ਔਰ ਉਹਨਾਂ ਦੇ ਸੀਸ ਲਏ ਹਨ, ਉਹਨਾਂ ਨੂੰ ਦੁਬਾਰਾ ਜੀਵਨ ਦਿੱਤਾ ਹੈ, ਨਵਾਂ ਜੀਵਨ ਜਿਹੜਾ ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਅਤੇ ਫਿਰ ਗੁਰੂ ਮਾਲਕ ਹੀ ਕਰਦਾ ਹੈ। ਗਰੀਬ ਨਿਵਾਸ ਸਤਿਗੁਰੂ ਜੀ ਫਿਰ ਵੀਰ ਆਸਣ ਹੋ ਕੇ ਉਹਨਾਂ ਪਿਆਰੇ ਨੂੰ ਇੱਥੇ ਦਇਆ ਸਿੰਘਾਂ ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਸਿੰਘ ਬਣਾ ਲਓ। ਇਹੋ ਜਿਹਾ ਗੁਰੂ ਹੋ ਸਕਦਾ ਹੈ? ਜਦੋਂ ਉਹਨਾਂ ਆਪਣਾ ਆਪਾ ਅਰਪਿਆ, ਮਨ ਤਨ ਅਰਪ ਤਾਂ ਲਾਜ ਦੁਕਾਨੀ ਸੀਸ ਦੇ ਦਿੱਤਾ, ਫਿਰ ਉਹਨਾਂ ਤੋਂ ਅੰਮ੍ਰਿਤ ਆਪ ਸਕਦੇ ਹਨ। ਚਮਕੌਰ ਦੀ ਗੜੀ ਤਿਆਗਦੇ ਹਨ ਮਹਾਰਾਜ, ਪੁੱਤਰ ਸ਼ਹੀਦ ਹੋ ਗਏ ਹਨ ਅਤੇ ਆਪ ਤਿਆਰ ਹੋ ਰਹੇ ਆ ਸ਼ਹੀਦੀ ਲਈ ਕਿ ਅੱਜ ਕਲਗੀਆਂ ਵਾਏ ਮਾਲਕ ਕਹਿੰਦੇ ਅੱਜ ਮੈਂ ਇਹ ਗੜੀ ਛੱਡ ਕੇ ਨਹੀਂ ਜਾਣਾ, ਸੰਸਾਰ ਆਖੇਗਾ ਵੀ ਇਹਨਾਂ ਸਿੰਘਾਂ ਨੂੰ ਜਿੱਥੋਂ ਵੀ ਅਨੰਦਪੁਰ ਸਾਹਿਬ ਛੱਡ ਆਏ, ਹੋਰ ਥਾਵਾਂ ਤੋਂ ਸਰਸਾ ਤੋਂ ਪਾਰ ਹੋਏ, ਅੱਜ ਇੱਥੇ ਸ਼ਹੀਦੀ ਪਾਉਣੀ ਹੈ। ਔਰ ਜਦੋਂ ਗਰੀਬ ਨਿਵਾਜ ਜੀ ਦੇ ਸਾਹਮਣੇ ਪੰਜਾਂ ਦੇ ਰੂਪ, ਪੰਜ ਪਿਆਰਿਆਂ 'ਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ ਜੀ ਆਏ, ਕਹਿੰਦੇ ਮਹਾਰਾਜ ਇਹ ਪੰਜ ਪਿਆਰਿਆਂ ਰੂਪ 'ਚ ਆਪ ਤੁਹਾਨੂੰ ਅਸੀਂ ਬੇਨਤੀ ਕਰਦੇ, ਤੁਸੀਂ ਗੜੀ ਛੱਡ ਜਾਓ, ਇਹ ਪੰਥ ਫਿਰ ਸੱਜ ਜਾਏਗਾ, ਤੁਹਾਡੇ ਬਿਨਾਂ ਇਹ ਖੇਡ ਵਿਗੜ ਜਾਏਗੀ ਸਾਰੀ ਦੀ ਸਾਰੀ। ਔਰ ਸੀਸ ਝੁਕਾ ਦਿੱਤਾ ਹੈ, ਕਿਹਾ ਹੀ ਨਹੀਂ ਹੈ, ਕਿਉਂਕਿ ਉਹਨਾਂ ਨੇ ਗੁਰੂ ਦੇ ਮੁਤਾਬਕ ਤੁਰਨਾ ਕੀਤਾ, ਆਪਣਾ ਤਨ ਮਨ ਗੁਰੂ ਨੂੰ ਦੇ ਦਿੱਤਾ ਹੈ। ਔਰ ਪੁਰਜਾ ਪੁਰਜਾ ਕੱਟ ਮਰੇ ਕਾਬੂ ਨਾ ਛੱਡੇ ਖੇਤ, ਆਪਣਾ ਸਾਰਾ ਕੁਝ ਸੌਂਪ ਦਿੱਤਾ। ਅਤੇ ਮਹਾਰਾਜ ਜੀ ਕਹਿੰਦੇ ਐਸੇ ਜਿਹੜੇ ਜਗਿਆਸੂ ਰੂਪ ਗੁਰਮੁਖ ਹਨ ਉਹ ਪ੍ਰਭੂ ਵਿੱਚ ਸਮਾ ਜਾਂਦੇ ਆ, ਗੁਰੂ ਅਤੇ ਉਹਨਾਂ ਸਿੱਖਾਂ ਦਾ ਆਪਸੀ ਭੇਦ ਨਹੀਂ ਰਹਿ ਜਾਂਦਾ ਹੈ।
ਗਰਬ ਗਹੇਲੀ ਮਹਿਲ ਨਾ ਪਾਵੇ,
ਇੱਕ ਐਸੀ ਜਿਹੜੀ ਹੰਕਾਰ ਵਿੱਚ ਜਕੜੀ ਰਹਿੰਦੀ, ਗਹੇਲੀ ਹੁੰਦੀ ਫੜੀ ਹੋਈ, ਜਿਹਨੂੰ ਹੰਕਾਰ ਨੇ ਜਕੜਿਆ ਹੈ, ਮੈਂ ਇੱਥੇ ਗੁਰੂ ਕੋ ਆਇਆ ਤਾਂ ਮੇਰਾ ਆਪਣੀ ਆਹ ਨਾ ਹਉਮੇ ਨਾ ਚਲੀ ਜਾਏ, ਕਿਤੇ ਮੇਰਾ ਮੇਰੀ ਅਸਰਦਾਰੀ ਨਾ ਚਲੀ ਜਾਏ, ਮੇਰੇ ਕੋ ਆਹ ਨਾ ਖੁੱਸ ਜਾਏ। ਔਰ ਜਿਹੜੇ ਗਰਭ ਵਿੱਚ ਹੰਕਾਰ ਵਿੱਚ ਜਕੜੇ ਹੋਏ ਹਨ ਉਹ ਕਹਿਣ ਲੱਗੇ ਸਰੂਪ ਰੂਪੀ ਪਰਮਾਤਮਾ ਦੇ ਘਰ ਨੂੰ ਪਾ ਨਹੀਂ ਸਕਦੇ ਹੈ, ਗਰਭ ਕਰਕੇ ਕਿਵੇਂ ਪਾਇਆ ਜਾ ਸਕਦਾ ਹੈ? ਗਰਭ ਗਹਿਲ ਲੋ ਮੂਲ ਲੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ, ਅਤੇ ਜਿਨ੍ਹਾਂ ਦਾ ਹਿਰਦਾ ਉਸ ਹੰਕਾਰ ਨੇ ਜਕੜਿਆ ਹੋਇਆ ਹੈ, ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਸਰੂਪ ਨੂੰ ਪਾ ਨਹੀਂ ਸਕਦੇ ਹਨ।
ਫਿਰ ਪਛਤਾਵੇ ਜਬ ਰਹਿਣ ਬਿਹਾਵੇ,
ਦੇਖੋ ਸਮਾਂ ਐਸਾ ਵੀ ਆਉਂਦਾ ਜਦੋਂ ਫਿਰ ਸਮਾਂ ਲੰਘ ਜਾਂਦਾ ਉਦੋਂ ਜੀਵ ਪਛਤਾਉਂਦਾ ਹੈ। ਉਦੋਂ ਗੁਰੂ ਕੋ ਆ ਕੇ ਆਉਂਦਾ ਮੈਂ ਸਾਰਾ ਕੁਝ ਗਵਾ ਲਿਆ ਹੈ, ਅੱਜ ਮੇਰੀ ਬਾਂਹ ਕੋਈ ਫੜ ਲਏ, ਪਰ ਗੁਰੂ ਦਾਤਾ ਹੈ ਉਹ ਫਿਰ ਵੀ ਕਈ ਵਾਰ ਗੱਲ ਨਾ ਲਾ ਲੈਂਦਾ ਹੈ। ਅਸੀਂ ਭਾਵੇਂ ਸਾਰੀ ਜ਼ਿੰਦਗੀ ਨਾ ਉਹਦੇ ਚਰਨਾਂ 'ਚ ਆਈਏ, ਉਹਦੇ ਤੋਂ ਬੇਮੁੱਖ ਹੋ ਕੇ ਕਰਮ ਕਰੀ ਜਾਈਏ, ਪਰ ਗੁਰੂ ਦਾਤਾ ਫਿਰ ਗਣਨਾ ਲਾ ਲੈਂਦਾ ਹੈ। ਵੇਖੋ ਬਦਾਵਾ ਵੀ ਦੇ ਦਿੱਤਾ ਸਿੱਖਾਂ ਦਾ, ਫਿਰ ਗਣਨਾ ਲਾ ਕੇ ਬਦਾਵਾ ਪਾੜ ਦਿੱਤਾ ਹੈ ਗੁਰੂ ਜੀ ਨੇ। ਕਿਤੇ ਸਿੱਖ ਭੁੱਲ ਜਾਂਦਾ ਹੈ, ਗਲਤੀ ਕਰ ਬਹਿੰਦਾ ਹੈ, ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ, ਉਹ ਗੁਰੂ ਦੇ ਵਿੱਚ ਐਸਾ ਕਰਮ ਨਹੀਂ, ਉਹ ਗਲਨਾ ਲਾ ਲੈਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਜੀਵ ਪਛਤਾਉਂਦਾ ਹੈ, ਪਰ ਪਛਤਾਤਾਪ ਕਦੋਂ ਕਈ ਕਰਦਾ? ਜਦੋਂ ਅਵਸਥਾ ਦੀ ਰਾਤ ਲੰਘ ਜਾਂਦੀ, ਜੀਵਨ ਸਾਰਾ ਬੀਤ ਗਿਆ, ਜਦੋਂ ਕਿਤੇ ਆਖਰੀ ਸਵਾਸ ਜੇ ਰਹਿ ਜਾਂਦੇ ਨਾ ਦੋ ਚਾਰ, ਉਦੋਂ ਫਿਰ ਆਵਾਜ਼ਾਂ ਮਾਰਦਾ ਹੈ ਕਿ ਲਿਆਓ ਕੋਈ ਗੁਰਮੁਖ ਮੈਨੂੰ ਬਾਣੀ ਸੁਣਾਓ, ਉਦੋਂ ਸਮਾਂ ਲੰਘ ਗਿਆ ਹੁੰਦਾ ਹੈ ਸਾਰੇ ਦਾ ਸਾਰਾ, ਉਦੋਂ ਫਿਰ ਕਰਲਾਉਂਦਾ ਹੈ। ਜਦੋਂ ਜੀਵਨ ਦੀ ਰਾਤ ਬੀਤ ਜਾਂਦੀ ਹੈ, ਕਾਲ ਦਾ ਸੂਰਜ ਚੜ੍ਹਨ ਵਾਲਾ ਹੈ।
ਕਰਮਹੀਨ ਮਨਮੁਖ ਦੁੱਖ ਪਾਵੇ,
ਹੁਣ ਕਹਿੰਦੇ ਕਰਮਾਂ ਤੋਂ ਹੀਣੀ, ਸ਼ੁਭ ਕਰਮਾਂ ਤੋਂ ਰਹਿ ਅਤੇ ਜਿਹੜੀ ਮਨਮੁਖਤਾ ਕਰਕੇ ਜੀਵ ਇਸਤੀ ਦੁੱਖ ਪਾਉਂਦੀ ਹੈ। ਕਰਮ ਤਾਂ ਸਾਰੇ ਮਨਮੁਖਤਾ ਵਾਲੇ ਹਨ ਅਤੇ ਕਰਮ ਤਾਂ ਦੁਹਾਗੜੀਆਂ ਵਾਲੇ ਹਨ, ਹੁਣ ਕਰਮ ਤਾਂ ਸਾਰੇ ਦੁਹਾਗਣ ਵਾਲੇ ਹਨ, ਕਰਮ ਦੁਹਾਗਣ ਕਹਿ। ਅਤੇ ਮਹਾਰਾਜ ਜੀ ਕਹਿਣ ਲੱਗੇ ਸੁੱਖ ਸੁਹਾਗਣ ਵਾਏ ਜੀਵ ਇਸਤੀ ਰੱਬ ਦੀ ਹੈ, ਰਿਹਦੇ ਬੇ ਵਿਚਾਰ ਕੰਜ ਸਿਜ ਬੁਲਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਕਰਮ ਦੁਹਾਗਣ ਵਾਏ ਹਨ ਅਤੇ ਸੁੱਖ ਸੁਹਾਗਣ ਵਾਏ ਜੀਵ ਲੱਭਦਾ ਹੈ, ਕਰਮ ਮਨਮੁਖਤਾ ਵਾਏ ਹਨ ਅਤੇ ਸੁੱਖ ਸਾਰੇ ਗੁਰਮੁਖਾਂ ਵਾਏ ਲੱਭਦਾ ਹੈ। ਫਿਰ ਕਹਿਣ ਲੱਗੇ ਉਹ ਮਨਮੁਖਤਾ ਕਰਕੇ ਕਈ ਤਰ੍ਹਾਂ ਦੇ ਦੁੱਖ ਪਾਉਂਦਾ, ਜਨਮ ਮਰਨ ਦਾ ਦੁੱਖ ਹੈ, ਕਈ ਵਿਕਾਰਾਂ ਦੇ ਦੁੱਖ ਹਨ, 84 ਦੇ ਦੁੱਖ ਹਨ। ਇਹਨਾਂ ਕਰਮਾਂ ਤੋਂ, ਸ਼ੁਭ ਕਰਮਾਂ ਤੋਂ ਰਹਿਤ ਹੋ ਕੇ ਮਨਮੁਖਤਾ ਕਰਕੇ ਜੀਵ ਦੁਖੀ ਹੁੰਦਾ ਹੈ।
ਬਿਨੋ ਕਰੀ ਜੇ ਜਾਣਾ ਦੂਰ।
ਹੁਣ ਉਹ ਫਿਰ ਜਿਹੜਾ ਜਗਿਆਸੂ ਹੈ ਨਾ, ਸੰਵਾਦ ਹੋ ਰਿਹਾ ਗੱਲਬਾਤ ਜਿਹੜੀ ਹੈ ਵੀ ਕਿਵੇਂ ਅਸੀਂ ਵੀ ਬੇਨਤੀ ਕਰੀਏ ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਪਿਆਰਿਆਂ ਦੇ ਚਰਨਾਂ 'ਚ ਵੀ ਬੇਨਤੀ ਕਰ ਮੇਰੀ ਵੀ, ਵੀ ਮੇਰੇ ਗੁਰੂ ਅੱਗੇ, ਮੇਰੇ ਗੁਰੂ ਦੇ ਚਰਨਾਂ 'ਚ ਮੇਰੀ ਵੀ ਅਰਦਾਸ ਕਰ, ਮਾਲਕ ਸਤਿਗੁਰੂ ਮੈਨੂੰ ਵੀ ਆਪਣੇ ਗਾਣਾਂ ਲਾ ਲਾ, ਮੈਨੂੰ ਵੀ ਉਹਨਾਂ ਗੁਰਸਿੱਖਾਂ ਵਾਸਤੇ ਗੁਣ ਬਖਸ਼, ਮੇਰਾ ਵੀ ਜੀਵਨ ਐਸੋ ਜਿਹਾ ਬਣਾ ਦੇ। ਹੁਣ ਅੱਗੇ ਜਿਹੜੀ ਮਹਾਤਮਾ ਸਖੀ ਹੈ, ਜਿਹੜਾ ਮਿਲਿਆ ਹੋਇਆ ਗੁਰਮੁਖ ਹੈ, ਉਹ ਕਹਿੰਦਾ ਮੈਂ ਕਿਹਦੇ ਅੱਗੇ ਬੇਨਤੀ ਕਰਾਂ, ਉਹ ਤਾਂ ਮੇਰੇ ਸਾਹਮਣੇ ਖਲੋਤਾ ਹੈ, ਉਹਨੂੰ ਤਾਂ ਲੋੜ ਨਹੀਂ ਬੇਨਤੀ ਦੀ। ਬੇਨਤੀ 'ਤੇ ਵੀ ਜੋ ਓਹਲੇ ਹੋਵੇ, ਦੂਰ ਹੋਵੇ, ਆ ਜਾ ਮੇਰੇ ਸਾਹਮਣੇ। ਬਿਨੋ ਕਰੀ ਜੇ ਜਾਣਾ ਦੂਰ। ਕਹਿਣ ਲੱਗੇ ਜਿਹਨੂੰ ਦੂਰ ਜਾਣਾ ਤਾਂ ਬੇਨਤੀ ਕਰਾਂ ਨਾ, ਪਤੀ ਤਾਂ ਕੋਲ ਹੈ ਪਰ ਉਹਦੇ ਉੱਠ ਕੇ ਕਦੀ ਉਹਦੀ ਬੇਨਤੀ ਨਹੀਂ ਮੰਨੀ ਹੈ, ਉਹਦੇ ਸਤਵੇਂ ਜੀਵ ਇਸਤੀ ਚੱਲੀ ਨਹੀਂ ਹੈ। ਸੋ ਜਿਵੇਂ ਇੱਕ ਵਿਚਾਰ ਭਗਤ ਕਬੀਰ ਜੀ ਦੀ ਆਪਾਂ ਆਮ ਉਹਨਾਂ ਦੇ ਜੀਵਨ 'ਚੋਂ ਸਮਝਣ ਲਈ ਸੁਣਦੇ ਰਹਿੰਦੇ ਹਾਂ, ਸੁਣਾਉਂਦੇ ਹਾਂ ਵੀ ਇੱਕ ਵਾਰ ਕਿਸੇ ਗੁਰਮੁਖ ਨੇ ਆਖਿਆ, ਗਵਾਂਢੀ ਨੇ, ਭਗਤ ਜੀ ਤੁਹਾਡੇ ਪਰਿਵਾਰ 'ਚ ਬੜਾ ਸੁੱਖ ਆਨੰਦ ਹੈ, ਤੁਹਾਡਾ ਬੜਾ ਆਪਸੀ ਲੋਈ ਨਾ ਨੇਹ ਹੈ, ਕਦੀ ਕੋਈ ਝਗੜਾ ਨਹੀਂ ਹੋਇਆ, ਕਾਰਨ ਕੀ ਹੈ? ਕਹਿਣ ਲੱਗੇ ਤੈਨੂੰ ਮੈਂ ਦਿਖਾਵਾਂਗਾ, ਫਿਰ ਪਤਾ ਲੱਗ ਸਕਦਾ, ਦੱਸਿਆ ਗੱਲ ਨਹੀਂ ਬਣੇਗੀ। ਉਹ ਆਇਆ, ਹੁਣ ਸੁਣ ਤਾਂ ਲਿਆ ਪਰ ਉਹਦੇ ਮੁਤਾਬਕ ਤੁਰਿਆ ਨਹੀਂ, ਉਹਨੇ ਲੋਈ ਨੂੰ ਆਵਾਜ਼ ਮਾਰੀ, ਲੋਈ ਅੱਗ ਬਾਲ ਦਿੱਤੀ, ਕਹਿੰਦੇ ਲੋਈ ਉੱਤੇ ਬਰਤਨ ਰੱਖ ਦੇ, ਬਰਤਨ ਰੱਖ ਦਿੱਤਾ। ਕਹਿਣ ਲੱਗੇ ਲੋਈ ਇਹਦੇ ਵਿੱਚ ਘਿਓ ਪਾ ਦੇ, ਘਿਓ ਪਾ ਤਾ, ਕਹਿੰਦੇ ਲੋਈ ਇਹਦੇ 'ਚ ਕਿਲੋ ਕੁ ਰੇਤ ਪਾ ਦੇ, ਇਹਨੂੰ ਢੱਕ ਦੇ, ਕੜਾਹ ਬਣ ਗਿਆ, ਹਲਵਾ ਬਣ ਗਿਆ। ਔਰ ਉਹ ਕਹਿੰਦਾ ਬਸ ਮੈਨੂੰ ਸਮਝ ਆ ਗਈ ਹੈ ਕਿਵੇਂ ਤੁਹਾਡੇ ਘਰ। ਉਹ ਕਹਿੰਦਾ ਗੁਰਮੁਖਾਂ ਰੁਕ ਜਾ, ਗੱਲ ਪੂਰੀ ਨਹੀਂ ਹੋਈ। ਕਹਿੰਦਾ ਮੈਂ ਸੁਣ ਲਿਆ ਹੈ, ਹੁਣ ਆਪਾਂ ਵੀ ਇਵੇਂ ਹੀ ਕਰਦੇ, ਗੁਰੂ ਕੋਲ ਵੀ ਆਉਂਦੇ ਹਾਂ ਅਤੇ ਗੁਰੂ ਦਾ ਉਪਦੇਸ਼ ਅੱਧਾ ਸੁਣਿਆ ਦਾ ਸੁਣ ਲਿਆ ਅਸੀਂ, ਤਾਂ ਗੱਲ ਬਣਦੀ ਨਹੀਂ ਹੈ, ਅਸੀਂ ਚੱਲੇ ਹਾਂ। ਉਹ ਜਦੋਂ ਭੱਜ ਕੇ ਘਰ ਗਿਆ, ਘਰ ਵਾਲੇ ਨੂੰ ਬੁਲਾਇਆ, ਕਹਿੰਦਾ ਵੀ ਅੱਗ ਬਾ, ਕਹਿੰਦੀ ਕੀ ਕਰਨੀ, ਅੱਗ ਬਾਲ ਕੇ ਦੱਸ ਕੀ ਕਰਨਾ ਹੈ। ਗੱਲ ਉੱਥੇ ਖੇਡ ਵਿਗੜ ਗਈ, ਧੱਕੇ ਧੋਲੇ ਨਾਲ ਅੱਗ ਬਲਵਾਈ, ਕਹਿੰਦਾ ਬਰਤਨ ਰੱਖ, ਕਹਿੰਦੀ ਸਾੜਨਾ ਉਸ ਤਰ੍ਹਾਂ ਰੱਖ ਕੇ। ਫਿਰ ਘਿਓ ਪਵਾਇਆ, ਉਹ ਕਹਿੰਦੀ ਠੀਕ ਆ ਘਿਓ। ਕਹਿਣ ਲੱਗਾ ਰੇਤ ਲਿਆ ਥੋੜ੍ਹੀ, ਉਹਨੇ ਰੌਲਾ ਪਾਤਾ, ਮੈਨੂੰ ਕੋਈ ਚੰਬੜ ਗਿਆ ਲੱਗਦਾ ਹੈ। ਮੈਂ ਅੱਗੇ ਆਉਂਦੀ ਕਮਲਾ ਹੈ, ਵੈਸੇ ਹੀ ਕਮਲਾ ਹੈ ਵੀ ਰੇਤ 'ਚ ਘਿਓ ਮਿਲਾਇਆ ਵੀ ਕਦੀ ਹਲਵੇ ਬਣੇ ਹਨ। ਉਹ ਬੰਨਿਆ ਹੋਇਆ, ਕਬੀਰ ਜੀ ਆਏ, ਕਹਿੰਦਾ ਤੂੰ ਮੇਰੀ ਗੱਲ ਪੂਰੀ ਨਹੀਂ ਸੀ ਸੁਣੀ, ਵਿੱਚੋਂ ਹੀ ਭੱਜ ਗਿਆ ਸੀ, ਇੱਧਰ ਸੱਤ ਚੱਲਦਾ ਸੀ, ਇਹਦੇ 'ਚ ਆਪਾ ਤਿਆਗ ਵਾਲਾ ਸੀ, ਤੇਰੇ ਘਰ ਸੱਤ ਕੋਈ ਨਹੀਂ ਹੈ। ਹੁਣ ਕਹਿਣ ਲੱਗੇ ਮਾਲਕ, ਕਹਿਣ ਲੱਗੇ ਜੇ ਬੇਨਤੀ ਕਿਹਦੇ ਅੱਗੇ ਕਰੀਏ, ਉਹ ਦੂਰ ਹੋਵੇ ਤਾਂ ਕਰੀਏ ਨਾ। ਉਹ ਤਾਂ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਤਾਂ ਹੱਥਾਂ ਪੈਰਾਂ ਤੋਂ ਨੇੜੇ ਹੈ। ਕਹਿਣ ਲੱਗੇ ਉਹ ਦੂਰ ਹੈ, ਉਹ ਤਾਂ ਨੇੜੇ ਆ, ਕਿਹਦੇ ਅੱਗੇ ਬੇਨਤੀ ਕਰੀਏ।
ਪ੍ਰਭ ਅਬਨਾਸੀ ਰਹਿਆ ਭਰਪੂਰ।
ਮੇਰਾ ਪ੍ਰਭੂ ਨਾਸ ਰਹਿ, ਜਿਹੜਾ ਮਾਲਕ ਪਰਮਾਤਮਾ ਹੈ ਨਾ, ਉਹ ਹਰ ਥਾਂ 'ਤੇ ਪਰਿਪੂਰਨ ਭਰਪੂਰ। ਅਤੇ ਕਹਿਣ ਲੱਗੇ ਹਰ ਥਾਂ 'ਤੇ ਪਰਿਪੂਰਨ ਹੈ, ਹਰ ਥਾਂ 'ਤੇ ਵਿਆਪਕ ਹੈ। ਉਹਨੂੰ ਜੇ ਕੋਈ ਕਹੇ ਵੀ ਮੈਂ ਜੰਗਲ 'ਚ ਜਾਵਾਂ, ਮੈਂ ਕਿਸੇ ਪਹਾੜ ਦੀ ਕੰਦਰਾਂ 'ਚ ਜਾਵਾਂ, ਜਿਵੇਂ ਸਿੱਧ ਜਾ ਲੁਕੇ ਸਨ, ਅਤੇ ਗੁਰੂ ਜੀ ਕਹਿਣ ਲੱਗੇ ਇੱਥੇ ਕੋਈ ਕੰਦਰਾਂ 'ਚ ਬੈਠਾ ਪਰਮਾਤਮਾ, ਉਹ ਤਾਂ ਗ੍ਰਿਸ਼ਤ ਵਿੱਚ ਵੀ ਬੈਠਾ, ਹਰ ਥਾਂ 'ਤੇ ਵਿਆਪਕ ਹੈ। ਇਸ ਕਰਕੇ ਕਹਿਣ ਲੱਗੇ ਮੇਰਾ ਪਰਮਾਤਮਾ ਹਰ ਥਾਂ 'ਤੇ ਵੱਸਿਆ ਹੋਇਆ ਹੈ, ਉਹ ਹਰ ਹਿਰਦੇ 'ਚ ਵੱਸਿਆ ਹੈ। ਜਹ ਜਹ ਪੇਖੋ ਤੈਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਜਿੱਧਰ ਦੇਖਦਾ ਮੇਰਾ ਪਰਮਾਤਮਾ ਨਜ਼ਰ ਆਉਂਦਾ ਹੈ। ਉਹ ਕਈ ਕਹਿੰਦੇ ਦੇਖਣ ਦਾ ਵਿਸ਼ਾ ਨਹੀਂ, ਪਤਾ ਨਹੀਂ ਉਹਦੇ ਉੱਤਰੇ ਅਨੁਭਵ ਹੁੰਦਾ ਹੈ, ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਦੇਖਦਾ ਹਾਂ ਉਹਨੂੰ, ਉਹ ਮੇਰੇ ਨਜ਼ਰ ਆਉਂਦਾ ਹੈ। ਕਹਿਣ ਲੱਗੇ ਹਰ ਥਾਂ 'ਤੇ ਵਿਆਪਕ ਹੈ।
ਜਨ ਨਾਨਕ ਗਾਵੇ ਦੇਖ ਹਦੂਰ।
ਗੁਰੂ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਨੂੰ ਸਾਹਮਣੇ ਦੇਖ ਕੇ ਉਹਦੇ ਗੁਣ ਗਾਉਂਦਾ ਹਾਂ। ਜਾਂ ਨਾਨਕ ਗਾਵੇ ਦੇਖ ਹਦੂਰ, ਕਹਿੰਦੇ ਮੈਂ ਤਾਂ ਜਬ ਦੇਖਾ ਤਬ ਗਾਵਾ, ਤੋ ਜਨ ਧੀਰਜ ਪਾਵਾਂ। ਹੁਣ ਦੇਖਿਆ ਹੀ ਨਹੀਂ, ਗਾਵਾਂਗੇ ਕੀ? ਵੀ ਅਨੁਭਵੀ ਕੋਈ ਨਹੀਂ ਹੈ, ਗੁਰੂ ਨਾਨਕ ਕੋਈ ਨਹੀਂ, ਕੀ ਧੀਰਜ ਆਏਗਾ? ਅਸੀਂ ਮਾੜੀ ਜਿਹੀ ਪਿੱਠ ਦਿੰਦੇ ਹਾਂ ਤਾਂ ਮਨਮੁਖਤਾ ਵਾਲੇ ਕਰਮ ਸ਼ੁਰੂ ਹੋ ਜਾਂਦੇ ਆ। ਜੇ ਸ਼ਰਾਬ ਪਿਆਏ ਬਿਨਾਂ ਤਾਂ ਕੰਮ ਚੱਲਣਾ ਨਹੀਂ ਵਿਆਹ ਵਿੱਚ। ਜੇ ਗਾਉਣ ਵਾਲੀ ਕੋਈ ਨੱਚਣ ਵਾਲੀ ਨਾ ਲਿਆਉਂਦੀ ਤਾਂ ਕੰਮ ਨਹੀਂ ਰਿੜਨਾ ਹੈ, ਡੀ ਜੇ ਨਾ ਲਏ ਤਾਂ ਕੰਮ ਨਹੀਂ ਰਿੜਨਾ ਹੈ। ਉਦੋਂ ਹੀ ਤਾਂ ਮੁਖਤਾ ਸ਼ੁਰੂ ਹੋ ਜਾਂਦੀ ਹੈ, ਉਦੋਂ ਹੀ ਭੁਲਾ ਬਹਿੰਦੇ ਹਾਂ। ਮੇਰੇ ਮੂੰਹ ਸ਼ਰਮਨੀ ਇਹ ਨਾ ਸੁਣਾਏ, ਸਾਖਤ ਗੀਤ ਨਾਚ ਧੁਨ ਗਾਵਤ ਬੋਲਤ ਬੋਲਾ ਜਾਏ। ਇਹ ਤਾਂ ਬਾਣੀ ਦਾ ਹੁਕਮ ਹੈ ਨਾ। ਅਤੇ ਜਦੋਂ ਇਹ ਕਰਮ ਤਿਆਗਣੇ ਨਹੀਂ ਹਨ, ਫਿਰ ਕਹਿੰਦੇ ਜੀ ਆਨੰਦ ਨਹੀਂ ਆਇਆ ਹੈ ਬਾਅਦ 'ਚ, ਕਿਉਂ ਦੁੱਖ ਆਵੜੇ ਹਨ? ਕਿਉਂਕਿ ਗੁਰੂ ਤੋਂ ਗੱਲ ਰੰਭੀ ਨਹੀਂ ਹੈ। ਅਤੇ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਨੂੰ ਦੂਰ ਦੇਖ ਕੇ ਗਾਉਂਦਾ ਹਾਂ। ਕਹਿੰਦੇ ਤੁਸੀਂ ਗਾਓ ਗੁਣ, ਉਹਦੇ ਤੁਹਾਡੇ ਸਾਹਮਣੇ ਨਜ਼ਰ ਆ ਜਾਏਗਾ। ਗਾਓ ਤਾਂ ਸਹੀ ਪਿਆਰ ਦੇ ਨਾਲ, ਉਹਦੇ ਗੁਣ ਗਾ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵ ਹੋ ਸੱਚੀ ਬਾਣੀ। ਕਹਿੰਦੇ ਗਾਓ ਤਾਂ ਤੁਹਾਨੂੰ ਵੀ ਹਜ਼ੂਰ ਨਜ਼ਰ ਆ ਜਾਏਗਾ। ਇਹ ਗੁਰੂ ਦਾਤਾ ਜੀ ਨੇ ਅੱਜ ਸਾਨੂੰ ਉਪਦੇਸ਼ ਦਿੱਤਾ ਹੈ, ਇੱਕ ਸੁਹਾਗਣ ਦੇ ਰੂਪ ਵਿੱਚ ਉਪਦੇਸ਼ ਦਿੱਤਾ ਹੈ। ਅਸੀਂ ਅਰਦਾਸ ਕਰੀਏ ਸਤਿਗੁਰੂ ਸਾਡੇ ਸਿਰ 'ਤੇ ਕਿਰਪਾ ਰੁਪਏ ਹੱਥ ਰੱਖੋ। ਤੁਸੀਂ ਸਾਡੇ ਲਈ ਕਿੰਨੇ ਕਰਮ ਕੀਤੇ, ਕਿੰਨੀਆਂ ਤੁਸੀਂ ਕੁਰਬਾਨੀਆਂ ਤੱਕ ਦਿੱਤੀਆਂ ਹਨ, ਸਾਨੂੰ ਕਿਣਕ ਤੱਕ ਸਿੱਖੀ ਦਾ ਬਖਸ਼ ਦਿਓ, ਸਾਡੇ 'ਤੇ ਕਿਰਪਾ ਹੋ ਜਾਏਗੀ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੇ।
ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਿਆ ਭਰਪੂਰ।
ਜਨ ਨਾਨਕ ਗਾਵੇ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।